ਵਾਹਿਗੁਰੂ ਜੀ ਕੀ ਫਤਿਹ। ਬਿਨ ਬਿਨਾ ਸੰਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਹਿਮਾ ਪਾਵਕ ਸੀ ਨਿਰਖ ਨਿਜ ਮਨ ਕਰ ਲਗਦਾਰ ਜੜ ਭਰ ਕੇ ਜੜ ਭਸਮ ਪਾ ਸਮਝਤ ਨਹੀਂ ਗਵਾਰ। ਦੋਹਰਾ ਮਹਿਮਾ ਪਾਵਕ ਸੀ ਨਿਰਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਜੀ ਦੇ ਅਚਾਨਕ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾਬਾਦ ਨਗਰ ਵਿੱਚ ਪਹੁੰਚੇ ਨੇ। ਉੱਥੇ ਦੇ ਇਲਾਕੇ ਦਾ ਰਾਜਾ ਜਿਸ ਦੀ ਰਾਜਧਾਨੀ ਏਮਨਾਬਾਦ ਸੀ ਅਤੇ ਖਾਂ ਉਸਦਾ ਵਜ਼ੀਰ ਮਲਕ ਭਾਗੋ, ਉਹਨੇ ਇੱਕ ਬਹੁਤ ਵੱਡਾ ਜੱਗ ਕੀਤਾ ਜਿਹਦਾ ਨਾਮ ਬ੍ਰਹਮ ਭੋਜ ਰੱਖਿਆ, ਪੱਕਾ ਭੰਡਾਰਾ। ਸਾਰੇ ਵਰਨਾਂ ਦੇ ਲੋਕਾਂ ਨੂੰ ਬੁਲਾਇਆ, ਸਤਿਗੁਰੂ ਮਹਾਰਾਜ ਨੂੰ ਵੀ ਨਿੰਦਾ ਦਿੱਤਾ। ਮਹਾਰਾਜ ਦੋ ਵਾਰੀ ਨਾ ਗਏ, ਤੀਸਰੀ ਵਾਰੀ ਪਹੁੰਚੇ, ਕਹਿੰਦਾ ਜੀ ਮੇਰਾ ਬ੍ਰਹਮ ਭੋਜ ਵਿੱਚ ਤੁਸੀਂ ਕਿਉਂ ਨਹੀਂ ਆਏ? ਮਹਾਰਾਜ ਕਹਿੰਦੇ ਸਾਡਾ ਵੀ ਤੇਰੇ ਨਾਲ ਕਾਰਜ ਨਹੀਂ, ਅਸੀਂ ਤੈਨੂੰ ਜਾਣਦੇ ਨਹੀਂ। ਚੰਗਾ ਖਿਲਿਆ, ਇਹਦੇ ਕੂੜੇ ਕੂੜੀਆਂ ਇੱਕ ਹੱਥ ਵਿੱਚ ਲਈਆਂ, ਭਾਈ ਲਾਲੋ ਦਾ ਗੋਦਰੇ ਦਾ ਪ੍ਰਸ਼ਾਦਾ ਦੂਜੇ ਹੱਥ 'ਚ ਲਿਆ, ਚਪੇਟਿਆ ਦੁੱਧ ਦੀ ਧਾਰ ਅਤੇ ਖੂਨ ਦੀ ਧਾਰ ਦੋਹਾਂ ਹੱਥਾਂ ਤੋਂ ਚਪੇਟੇ ਤੋਂ ਨਿਕਲੇ। ਸਤਿਗੁਰਾਂ ਨੇ ਦੱਸ ਦਿੱਤਾ ਜਿਹੜੀ ਆਪਣੀ ਕਿਰਤ ਹੈ ਉਹ ਦੁੱਧ ਵਰਗੀ ਸ਼ੁੱਧ ਪਵਿੱਤਰ ਹੁੰਦੀ ਹੈ। ਇਹਦੇ ਖਾਣ ਦੇ ਨਾਲ ਮਨੁੱਖ ਦਾ ਮਨ ਟਿਕਦਾ, ਪੁੰਨ ਵੱਧਦੇ ਨੇ, ਅਤੇ ਜਿਹੜੀ ਕਿਸੇ ਦੀ ਲਹੂ ਪਸੀਨੇ ਦੀ ਕਮਾਈ ਕੀਤੀ ਹੋਈ ਅਤੇ ਜ਼ਬਰਦਸਤੀ ਬੰਦਾ ਹੱਕ ਪਾਉਂਦਾ ਹੱਥ ਪਾਉਂਦਾ, ਉਸ ਦਾ ਪਰਾਇਆ ਲਹੂ ਜਿਹੜਾ ਖਿੱਚਦਾ ਹੈ, ਪਰਾਇਆ ਹੱਕ ਜਿਹੜਾ ਪਰਾਇਆ ਲਹੂ ਹੈ। ਅਤੇ ਇਸ ਵਾਸਤੇ ਤੂੰ ਸਾਰੇ ਪਰਾਇਆ ਹੱਕ ਇਕੱਠਾ ਕੀਤਾ ਹੋਇਆ ਔਰ ਇਹ ਲਹੂ ਤਾਂ ਨਿਕਲਿਆ ਹੈ। ਲਹੂ ਪਸੀਨੇ ਦੀ ਕਮਾਈ ਤੇਰੀ ਨਹੀਂ, ਦੂਜਿਆਂ ਦੀ ਹੈ, ਅਤੇ ਤੂੰ ਆਪਣੀ ਮਹਿਮਾ ਵਧਾਉਣ ਲਈ ਉਹਦੇ ਵਿੱਚ ਲੋਕਾਂ ਨੂੰ ਰੋਟੀ ਪਾਣੀ ਕਰ ਦਿੱਤਾ। ਇਹਦੇ ਨਾਲ ਕੋਈ ਤੁਪੁੰਨੀ ਫੜੋ ਹੋ ਗਿਆ, ਤੇਰੇ ਅੰਦਰ ਤਾਂ ਪਾਪ ਛੁਪੇ ਹੋਏ, ਤੇਰੀ ਨੀਂਹ ਤਾਂ ਪਾਪਾਂ ਦੇ ਉੱਤੇ ਖੜੀ ਪੁੰਨਾਂ ਦੇ, ਇਸ ਵਾਸਤੇ ਤੇਰਾ ਪੁੰਨ ਕੀਤਾ ਹੋਇਆ ਕੋਈ ਸਫਲਾ ਨਹੀਂ, ਕੋਈ ਫਲੀ ਧੋਤ ਨਹੀਂ ਹੈ। ਬਹੁਤ ਲੱਜਤ ਹੋਇਆ, ਸ਼ਰਮਿੰਦਾ ਹੋਇਆ, ਬੋਲਦਾ ਨੇ, ਬੜਾ ਗੁੱਸੇ ਆ ਗਿਆ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ, ਸਰਵਣ ਕਰੋ।
ਦੋਹਰਾ ਮਹਿਮਾ ਪਾਵਕ ਸੀ ਨਿਰਖ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਅਗਨੀ ਵਰਗੀ ਹੈ, ਪ੍ਰਕਾਸ਼ ਮਈ ਦੇਖ ਕੇ
ਕਰ ਲਗਦਾਰ
ਮਨ ਜਿਹੜਾ ਸੀ ਤੇ ਇਸਨੇ ਛੋਟੀ ਲੱਕੜ ਵਾਂਗ ਕੀਤਾ ਹੋਇਆ ਮਲਕ ਭਾਗੋ ਨੇ,
ਜੜ ਭਰ ਕੇ ਜੜ ਭਸਮ ਪਾ।
ਬਸ ਸਤਿਗੁਰਾਂ ਦੀ ਮਹਿਮਾ ਦੀ ਅਗਨੀ ਵਿੱਚ ਜਿਹੜਾ ਇਹ ਮੂਰਖ ਸੀ ਜਲ ਵਲ ਕੇ ਸਵਾਹ ਹੋ ਗਿਆ।
ਸਮਝਤ ਨਹੀਂ ਗਵਾਰ,
ਸਮਝ ਬੰਦਾ ਅਜੇ ਵੀ ਇਹ ਸਮਝਦਾ ਨਹੀਂ।
ਚੌਪੇ ਬਹੁਰੋ ਬਚਨ ਘਿਤ ਕੇ ਪਰਸੇ,
ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਸਤਸੰਗ ਜੀ ਅਗਨੀ ਨੂੰ ਘਿਓ ਪ੍ਰਗਟ ਹੋ ਗਿਆ, ਨਾਲ ਪਰਸ ਗਿਆ, ਛੋ ਗਿਆ,
ਮਾਵਕ ਭਿਓ ਜਾਏ ਤੇ ਸਰਸੇ।
ਇਸ ਕਰਕੇ ਗੁੱਸੇ ਦੀ ਅਗਨੀ ਜਿਹੜੀ ਸੀ ਬਹੁਤ ਇਹਦੇ ਅੰਦਰ ਹੋਰ ਵੱਧ ਗਈ।
ਗੁਰਮੈ ਇਸ ਅਤ ਕਛ ਨਾ ਬਸਾਈ,
ਇਹਦੇ ਵਿੱਚ ਬੜਾ ਇਸਦੇ ਗੁੱਸਾ ਹੈ ਤੇ ਕੋਈ ਵੀ ਬਾਹ ਪੇਸ਼ ਨਹੀਂ ਚੱਲਦੇ।
ਲੱਜਤ ਹੋ ਕਰ ਗਰੀਬ ਨਵਾਈ,
ਸ਼ਰਮਿੰਦਾ ਹੋ ਕੇ ਆਪਣੀ ਧੌਣ ਜਿਹੜੀ ਸੀ ਨੀਵੀਂ ਕਰ ਲਈ।
ਬਿਕਲ ਸਾ ਭਇਓ,
ਕੋਈ ਵੀ ਸਾਧ ਸੰਗਤ ਜੀ ਇਸ ਨੂੰ ਬੋਲ ਨਹੀਂ ਆਉਂਦਾ ਤੇ ਬਿਕਲ ਜਿਵੇਂ ਘਬਰਾਇਆ ਹੋਇਆ ਬੰਦਾ ਤੇ ਇਸ ਤਰ੍ਹਾਂ ਵਿਆਕਲ ਹੋ ਗਿਆ।
ਜੋ ਕਿਰਪਨ ਕਾ ਧਨ ਕਿਤ ਗਯੋ,
ਜਿਸ ਤਰ੍ਹਾਂ ਸੋਮ ਬੰਦੇ ਦਾ ਧਨ ਇਕੱਠਾ ਕੀਤਾ ਹੋਇਆ ਤੇ ਕਿਤੇ ਗੁਆਚ ਜਾਵੇ।
ਜਦੋਂ ਜੂਕ ਮੈਂ ਦਰਬ ਹਰਾਇਓ,
ਤੇ ਜਾ ਕੇ ਬੰਦਾ ਜੂਏ ਦੇ ਅੰਦਰ ਧਨ ਜਿਹੜਾ ਉਸਨੂੰ ਹਰਾ ਦੇਵੇ ਤੇ ਜਿਵੇਂ ਉਸਨੂੰ ਪਛਤਾਵਾ ਤੇ ਉਦਾਸੀ ਹੁੰਦੀ ਹੈ।
ਹੋਰ ਯਾਰ ਜਿਵੇਂ ਬੋਲਣਾ ਆਇਓ,
ਜਿਵੇਂ ਚੋਰ ਤੇ ਯਾਰੀ ਕਰਨ ਵਾਲਾ ਬੰਦਾ ਮੌਕੇ ਤੇ ਫੜਿਆ ਜਾਵੇ ਤੇ ਉਸਨੂੰ ਗੱਲ ਨਹੀਂ ਆਉਂਦੀ, ਇਸ ਤਰ੍ਹਾਂ ਇਹ ਸ਼ਰਮਸਾਰ ਹੋ ਗਿਆ। ਸਾਰੇ ਉੱਚੇ ਤੇ ਨੀਵੇਂ, ਗਰੀਬ ਅਮੀਰ ਤੇ ਸਾਰੇ ਬੰਦੇ ਖੜੇ ਹੋਏ ਦੇਖ ਰਹੇ ਨੇ। ਦੇ ਅੰਦਰ ਸਾਹਿਬ ਸੰਗ ਦੀ ਬੜੀ ਭਾਰੀ ਹੈਰਾਨੀ ਵੱਧ ਰਹੀ ਹੈ।
ਸ੍ਰੀ ਨਾਨਕ ਉੱਠ ਬਾਹਰ ਆਏ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਕੇ ਇਥੋਂ ਬਾਹਰ ਆ ਗਏ।
ਮਨੋ ਗਿਆਨ ਕੋ ਤਨ ਸੁਹਾਏ।
ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਸੂਰਜ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁਹਾਰੇ ਸੋਭਾ ਪਾ ਰਹੇ।
ਲੋਹਰਾ ਲਾਲੋ ਜਿਨਕੇ ਸੰਗ ਹੈ,
ਭਾਈ ਲਾਲੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਹੈ।
ਅੰਗ ਅਮੰਗਤ ਭਾਜੋ,
ਭਾਈ ਲਾਲੋ ਜੀ ਆਪਣੇ ਹਿਰਦੇ ਚ ਬਹੁਤ ਹੀ ਉਤਸ਼ਾਹ ਦੇ ਸਹਿਤ ਹੋਇਆ।
ਰਤਨ ਕੁੰਦ ਕਰਨਾ ਸਦਨਾ,
ਜਿਨ੍ਹਾਂ ਦੇ ਦੰਦ ਚਿੱਟੇ ਮਰਤਵਾਨ ਦੇ ਫੁੱਲਾਂ ਵਾਂਗ ਤੇ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ
ਬਦਨ ਸੋ ਉੱਡਣ ਰਾਜ।
ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਸ ਤਰ੍ਹਾਂ ਸਾਧ ਸੰਗ ਜੀ ਤਾਰਿਆਂ ਦਾ ਰਾਜਾ ਚੰਦਰਮਾ ਤੇਉਂ ਪ੍ਰਕਾਸ਼ ਰਿਹਾ।
ਚੌਪੀ ਆਨ ਸਦਨ ਮੈਂ ਪ੍ਰਭੂ ਬਰਾਜੇ,
ਆਪਣੇ ਘਰ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਾਲੋ ਦੇ ਟਿਕ ਗਏ।
ਕੀ ਕਰਨਾ ਜਨ ਦੁੱਖ ਭਾਗੇ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਨਾਂ ਦੇ ਦੁੱਖ ਭਰ ਜਾਂਦੇ ਨੇ।
ਗੁਰਮੈ ਬਿਸਤਰੇ ਹੋ ਬਿਰਤਾਪ,
ਸਾਰੇ ਨਗਰ ਵਿੱਚ ਬਹੁਤ ਹੀ ਪ੍ਰਸੰਗ ਜਿਹੜਾ ਸੀ ਫੈਲ ਗਿਆ।
ਨਿਰਮਲ ਕਰੇ ਪਰਸ ਪਰ ਬਾਤਾ,
ਆਪੋ ਵਿੱਚ ਹੀ ਮਿਲ ਮਿਲ ਕੇ ਲੋਕ ਗੱਲਾਂ ਕਰਦੇ ਹਨ।
ਮਨ ਭਇਓ ਨਜਿਤ ਮਨਮਾਨੀ,
ਕਹਿੰਦੇ ਮਨ ਦਾ ਹੰਕਾਰੀ ਜੋ ਮਨ ਭਾਗੋ ਸੀ ਬਹੁਤ ਹੀ ਸ਼ਰਮਿੰਦਾ ਹੋ ਗਿਆ।
ਜਿਰਾਨਾ ਸਨਮੁਖ ਕਸ਼ੂ ਬਖਾਨੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਕੋਈ ਸਾਹਮਣੇ ਗੱਲ ਨਹੀਂ ਕਰ ਸਕਿਆ।
ਜੋ ਨਨ ਹੁੱਤੇ ਚਤਰ ਮਤਵਾਨਾ,
ਜਿਹੜੇ ਸਾਧ ਸੰਗੀ ਚਤਰ ਤੇ ਚੰਗੀ ਬੁੱਧੀ ਵਾਲੇ ਸਿਆਣੇ ਲੋਕ ਸਨ,
ਮਾਨੀ ਮਹਿਮਾ ਬਣੇ ਮਹਾਨਾ,
ਉਹਨਾਂ ਨੇ ਆਪਣੇ ਮਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਜਿਹੜੀ ਸੀ ਬੜੀ ਭਾਰੀ ਮੰਨਣ ਕੀਤੇ।
ਜੇਠਾ ਮਿਲੇ ਕਰੇ ਪਰ ਬੰਦਨਾ,
ਜਿੱਥੇ ਵੀ ਉਹ ਲੋਕ ਮਿਲਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸੀਸ ਨਵਾਉਂਦੇ ਨੇ।
ਜੇ ਦਰਸ਼ਨ ਤ੍ਰੈਤਾਪ ਨਕੰਦਨਾ,
ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਉਹ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਨੇ।
ਲਖਿਓ ਸੋ ਕਲਾਵਾਨ ਏਕੇਈ,
ਕਈਆਂ ਨੇ ਇਸ ਤਰ੍ਹਾਂ ਸਮਝਿਆ ਵੀ ਨਾਨਕ ਤਬਾ ਬਹੁਤ ਹੀ ਸ਼ਕਤੀ ਵਾਲਾ ਹੈ,
ਨਿੰਦਾ ਜਾਂ ਕੀ ਬਹੁਤ ਦੁੱਖ ਦੇਈ,
ਜਿਸ ਦੀ ਨਿੰਦਾ ਕੀਤੀ ਹੋਈ ਬੰਦਿਆਂ ਨੂੰ ਬੜਾ ਭਾਰੀ ਦੁੱਖ ਦੇਵੇਗੀ।
ਸੰਤ ਲੋ ਸੁਮਤੋ ਨਰਾਲਾ,
ਇਹ ਤਾਂ ਸੰਤ ਲੋਕ ਨੇ ਤੇ ਬੜੇ ਸ੍ਰੇਸ਼ਟ ਸੁਭਾਅ ਵਾਲੇ ਤੇ ਇਹਨਾਂ ਦਾ ਮਤਾ ਜਿਹੜਾ ਖਿਆਲ ਉਹ ਸਾਰਿਆਂ ਤੋਂ ਅਸੰਗ ਵੱਖਰਾ ਹੀ ਆ।
ਜੀਮਤ ਅਜਮਤ ਅਜਿਤ ਬਸਾਲਾ,
ਜਿਨ੍ਹਾਂ ਦੇ ਅੰਦਰ ਬੜੀ ਭਾਰੀ ਜਿੱਤਣ ਤੋਂ ਰਹਿਤ ਕਰਾਮਾਤ ਸ਼ਕਤੀ ਹੈ।
ਜੀਮਤ ਮੰਦ ਮੁੰਡਿਆ ਗਿਆਨੀ,
ਜਿਹੜੇ ਮੰਦੀ ਮਤ ਵਾਲੇ ਸਾਧ ਸੰਗ ਜੀ ਮੂਰਖ ਤੇ ਅਗਿਆਨੀ ਲੋਕ ਨੇ,
ਉਹਨਾਂ
ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਜਿਹੜੀ ਸੀ ਉਸ ਨੂੰ ਕੁਝ ਵੀ ਪਛਾਣਿਆ ਨਹੀਂ।
ਜੋ ਚਿੰਤਾ ਮਨ ਕਪ ਕਰ ਆਈ,
ਜਿਸ ਤਰ੍ਹਾਂ ਚਿੰਤਾ ਮਣੀ ਸਾਰੀਆਂ ਕਾਮਨਾ ਨੂੰ ਪੂਰੀਆਂ ਕਰਦੀ ਚਿਤ ਦੁਨੀਆਂ ਨੂੰ ਤੇ ਕਿਸੇ ਬਾਂਦਰ ਦੇ ਹੱਥ ਵਿੱਚ ਆ ਜਾਵੇ।
ਮੈਂ ਜਾਣੇ ਤੇ ਕੀਮਤ ਕਾਈ,
ਉਹ ਬਾਂਦਰ ਜਿਹੜਾ ਚਿੰਤਾ ਮਣੀ ਦੀ ਕਾਈ ਉੱਕੀ ਕੀਮਤ ਨੂੰ ਨਹੀਂ ਜਾਣਦਾ।
ਕਹਿ ਕੇ ਨਜ਼ਰ ਬੰਦ ਸਾਕੀਨਾ,
ਜਿਹੜੇ ਅਗਿਆਨੀ ਲੋਕ ਧਿਓ ਕਹਿੰਦੇ ਵੀ ਨਾਨਕ ਤੱਬੇ ਨੇ ਤਾਂ ਕੋਈ ਜਾਦੂ ਕਰ ਦਿੱਤਾ, ਸਾਰਿਆਂ ਦੀ ਨਿਗਾਹ ਉਸ ਵੇਲੇ ਬੰਨ ਦਿੱਤੀ।
ਜਾਣ ਹੋ ਗਿਆ ਉਹਨਾਂ ਕਿਆ ਕਰਦੀ ਨਾ,
ਕਿਸੇ ਨੂੰ ਸਮਝ ਨਹੀਂ ਆਈ ਕਿ ਉਹਨਾਂ ਨੇ ਕੀ ਕਰ ਦਿੱਤਾ। ਇਹ ਲਹੂ ਤੇ ਦੁੱਧ ਦੀਆਂ ਧਾਰਾਂ ਪ੍ਰਗਟ ਵਗਾ ਕੇ ਦਿਖਾਤੀਆਂ।
ਦੋਰਾ ਮਲਕ ਮੰਦ ਮਤ ਮੂਡ ਮਾਨਾ,
ਇਹ ਜਿਹੜਾ ਮਲਕ ਭਾਗੋ ਹੈ ਮੰਦੀ ਵਰਤ ਵਾਲਾ ਤੇ ਔਸਾ ਸੰਗ ਜੀ ਮੂਰਖ ਮਨ ਵਾਲਾ,
ਕਰਮਨ ਬਲਤ ਮਨੀਨਾ,
ਪਾਪਾਂ ਦੇ ਨਾਲ ਬਲਤ ਘੇਰਿਆ ਹੋਇਆ ਮਨ ਦੇ ਮੈਲੇ ਮਨ ਵਾਲਾ,
ਮਾਮਾ ਨਾ ਪਦ ਪਰਿਓ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਨੂੰ ਮੰਨ ਕੇ ਸਤਿਗੁਰਾਂ ਦੇ ਚਰਨੀ ਨਹੀਂ ਪਿਆ।
ਮੋਰੋ ਮਤਸਰ ਕੀਨਾ,
ਬੈਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਉਸਨੇ ਈਰਖਾ ਜਿਹੜੀ ਸੀ ਆਰੰਭ ਕਰ ਦਿੱਤੇ।
ਜੋ ਪੀਰ ਦੇ ਵਿਚਾਰ ਅਸ ਅਗਿਆਨਾ,
ਐਸਾ ਅਗਿਆਨੀ ਬੰਦਾ ਆਪਣੇ ਹਿਰਦੇ ਤਿਉਂ ਵਿਚਾਰਦਾ ਹੈ।
ਬੈਰ ਲਿਓ ਤਾਂ ਸੁੱਖ ਮਾਂ ਪ੍ਰਾਣਾ,
ਕਹਿੰਦਾ ਜੇ ਕਰਕੇ ਨਾਨਕ ਤਬੇ ਤੋਂ ਆਪਣਾ ਬੈਰ ਕੱਢ ਲਵਾਂ ਤੇ ਫੇਰ ਹੀ ਮੇਰੇ ਪ੍ਰਾਣਾਂ ਨੂੰ ਸੁੱਖ ਹੋ ਸਕਦਾ ਹੈ।
ਲੱਜਤ ਕੀਨਾ ਮੋਹੇ ਬਹੁ ਮਾਹੀ,
ਮੈਨੂੰ ਬਹੁਤੇ ਲੋਕਾਂ ਦੇ ਅੰਦਰ ਇਹਨਾਂ ਨੇ ਸ਼ਰਮਿੰਦਾ ਕਰ ਦਿੱਤਾ ਹੈ। ਕਹਿੰਦਾ ਜੋ ਅੱਤੇ ਖਾਂ ਇਸ ਇਲਾਕੇ ਦਾ ਰਜਵਾੜਾ ਹੈ ਰਾਜਾ ਤੇ ਉਹਦੇ ਪਾਸ ਇਹਨਾਂ ਨੂੰ ਪਕੜਾ ਦੇਣਾ।
ਜੇਤੇ ਦੁੱਖ ਪਾਵੇ ਜੜ ਸੋ,
ਇਸ ਕਰਕੇ ਗੁਰੂ ਨਾਨਕ ਦੇਵ ਨੂੰ ਜਾੜੀ ਕਹਿੰਦਾ ਹੈ ਤੇ ਸੁੱਖ ਪਾਵਣ ਬਹੁਤ ਭਾਰੀ
ਪਾਵ ਲੋਕ جگ کفور
اس واسطے جا بھائی صاحب جی کہندے تے ایہو جا جتناں نوں تے کر رہا اے مورکھ بندہ تے جس کر کے دوہاں لوکاں دے اندر اے مورکھ دکھ پاونا کرے
اور پئی تل پاون پدھارا
دوہاں لوکاں دے سکھاں نوں اے کھو لوے گا تے اس لئی سویر ہوئی تے اپنے گھر نوں گیا
او خان کی سبا مدارا
تے کہندے نے کہ سویر ہوئی تے جتھے وی سبا کچہری لگی ہوئی سی اپنے گھر نوں چھڈ کے تے کچہری دے اندر اتے خان دی ویچے چلے گیا ملک بھاگو اپنے گھر نوں چھڈ کے
جتے تاپ کرنا جی بیسا
اتے خان دا ایک منڈا سی تے جس دی نام جوان اس ویلے وستا ہے
جو آم میں متک جیسا
اوہ شریر دے اتے کوئی روگ ہو گیا تے جس طرح کوئی مردہ بندہ ہوندا ہے اس طرح اوہ دا شریر بڑا کمزور ہو گیا تے ساہ نہیں نکل دے
ہر اپچار تھکے بہت سمندائی
تے جتنے بھی اہل کار سن تے بہت سارے اپچار علاج کر کے تھک گئے
کو روگ نہ سکے گوائی
تے ستے خان دے منڈے دا سہجادے دا کوئی بھی روگ نہ میٹ سکیا
نورا مرک نگٹ بوجھو نرپتا
راجے نے بالک بھاگو اپنے وزیر دے تائیں پوچھیا
اتنا ہوئے آرام
کہتا میرے شہزادے نو آرام نہیں آندا ہے
اپچار نہ لگے
بہت سارے بیداں دے میں علاج کروائے تے کوئی بھی علاج لگدا نہیں
چلو کون اب کام
مینو کو نیک صلاح دے تے میں ہن ہور کی کام کراں
جو پی پیخ جنانا پاگ کرائے
نانا ترامیاں جو دوائیاں گوٹیاں جڑیاں او کروانا کیتیاں نے
گاؤں پیر میں سبے منائے
بہت سارے پیر لوگ گاؤں شکتی والے لوگ جڑے نے تینوں منانا کیتا
جو بد مجھ کن آن بخانی
جڑا بھی ڈنگ طریقہ ودی کسے نے مینو آ کے کہے
میں کری ہردے من پرمانی
میں اپنے ہردے کی اس نو چنگی مان کے پر وشیش کر کے تے اوہی کیتے
تو کر بھاگو من میں گنیا
سن کے اتے خان دے بول مر بھاگو نے اپنے من دے گنیا بچاریا
وہ چاہے دسو کارج منیا
کہندا جو میں چاہندا سی نا تے ہن میرے من پاوندا او کام بن گیا ہے
بولو دشٹ مت مند مت مانی
جڑا دشٹ سوال والا تے مندی مت والا جڑا وزیر سی ملک بھاگو بولیا
یہ تے نرک پائے دکھ کھانی
جس کر کے دکھاں دی کھان جو نرک ہے تے اس نو پاونا کرے گا
نو فقیر کامل کو
کہہ لگا راجن کوئی کامل پورن فقیر جڑا ہے تے اس نو پکڑ لو
اسد بیدن کھوے سو
تے او تیرے اس واسطے پتر دی جڑی بیدن ہے پیڑا او میٹ دے گا
جن بنا روز تر جائے نہ کیسے
تے اونا دے دعائی کرن تو بنا تے کسے طرح بھی روگ دور نہیں ہو سکدا
جی پل بل بنا شترو جیسے
اس طرح اپنی بھجاں دے وچ بل نہ ہووے تے دشمن جڑا کنے او سوتیا جائے گا دشمن دے اتے کدے وی جت نہیں ہو سکتی کدے اس نو دوایا نہیں جا سکتا
تو سننا پنے اتے کھانا
تے سن کے کنا دے ساتھ سنجی اتے کھان کہن لگا
کو کامل مجھ نہیں پچھانا
کہندا کامل پورن فقیر کون ہے تے مینو تا اس گل دی کوئی بہتی پہچان نہیں
ایک مر کے ایک نانک نامو
اے مرک بھاگو کہن لگا تے ایک نانک نام والا تپا بہت مشہور پرگٹ ہویا
تو کامل سمجھو یا برہمو
کہندے نے وہ کامل پورن فقیر ہے تے سندر سمجھ لے
پورا بونر سنے نہ گنہ مانا
بھائی صاحب جی کہندے بہت سارے بندے تے سن دے اپنے من وچ نہیں بچار دے
او گن کہ گن ریت
اے گناں دے دھارن دے نال خوشی ہوندی جا او گناں نوں کرن دے نال خوشی ہوندی ہے
سنت کہے تیری دہی
تے دسو سنتاں نوں گرفتار کر کے پکڑ کے تے پھر انہاں دی پرسنتا لئی جاندی ہے
جدو سیو سہ پریت
سنتاں دی پریتی نال سیوا کر کے انہاں دی پرسنتا لئی جاندی کئی بندیاں نوں یہی پتہ نہیں
چوپی سن پٹھان نے منج پٹھائے
سن کے جڑا اتے کھاں پٹھان سی سرگراں دے پاس نے اپنے اہلکار بھیجے
لالو سدن دسا سو آئے
بھائی لالو دے گھر دی طرف نوں ساتھ سنجی ہو آ گئے
نمنے ہوتے تبے ادیانا
ساہر گرو نانک دے مہاراج جی اس ویلے اگام بھجن واسطے اجاڑ وچ گئے ہوئے سی
کمل نین سری گرگدانا
کرم سریخے نندراں والے ستگرو شراؤن دی مکتی داتے
چلو پوال بلائے
کہندے جی تسی چلو ساڈے نال تانوں راجے اتے خان نے بلایا ہے
رونا نہ تو گہلے جائے
کر کے تھی نہ نکر کرو گے تو تمہیں اسی پکڑ کے لے جاواں گے
کمل بدن سن کر تن بانی
کرو سرکے تیرے والے گرو نانک صاحب نے انہاں دی بچن سن کے
ہم نے سنگ نرپت استھانی
جتھے وہ راجا ٹکیا سی کچہری دیکھ کے اودے پاس چلے گئے
ایسے نکت جایا جگتیسا
جگدیش گرو نانک دے مہاراج جی اس دے نیڑے جا بیٹھے
بولو دس بلوک نرسا
آؤ سدگرو مہاراج جی دے درشن ویکھ کے تے راجا جڑا سی بولیا
او فقیر مم ست کو روگو
کہن لگا ہے فقیر نانک تے میرے پتر نوں بہت بھاری روگ لگا پیا
دیو گوائے تر ہو نے سوگو
اس واسطے روگ مٹ دیو روگ مٹ دیو تے مینوں سوگ تو رہت کر دیو
نت رکھوں میں قید مجھارا
جے کر کے تسی میرا یہ کام نہ کیتا تے میں تانوں پکڑ کے قید دے دیواں گا
میں چھوڑو نہ دیوں آہارا
بندھن دے چین خچت ہویا ہویا ہے
جس کو حتن تحت ہو رکو
کہندے جا اپنے پتر دا روگ تو مٹنا چاہندا ہے
سو تو پہنچتا پا جم لگو
جنم دے لوگ دے اندر مر کے پہنچ چکا ہے
خدن کیت کی لیو منگائی
اپنے گھر دی جڑی سد گیار ہے اس نو منگا لو
بیٹھ کیوں گال بجائی
مہاراج کہندے ساڈے کوٹ گول بیٹھ کے کیوں گلاں بجا رہے ہیں گپاں کیوں مار رہا ہے
سن بسمت گھر نرک بھیجا
کیونکہ گھر سنگ جی ادے کھانے حیران ہوئے نے تے ایک اپنا سپاہی کا محلاں وچ بھیجیا
دے پیر جن فٹ کرے جا
دے تے انی پیڑا دکھ ہوئی من نو کال دے پھٹ رہا ہے
اتنے مہمان متے آوا
انے جن نو خبر لے کے جڑا بندہ سی آ گیا
مرتک پائے تو بچن سناوا
تے اس نے کیا تیرا منڈا مر گیا ہے تے آ کے سنا دتا
سنت پائے سو بکل نرسا
تے سن کے گل سن جی اتے کھا راجا بہت ہی بیاکل تے دکھی ہویا
اتھے آئے سری پرو جگتیسا
تے جگدیشر گرو نانک دے مہاراج جی اتھوں آڑ گئے اٹھ کے سوتے سر گرو نانک دیو مہاراج جی پھر اکانت وچ بھجن واسطے چلے گئے
یوہاں جرمانی مانا
جس گرو نانک دیو مہاراج جی نے ہنکاریاں دے ہنکار نو میٹیا ہے
اس پرکار تے سواں بتاوا
اس طرح گرو نانک دیو مہاراج جی نے اتھے ایمنا باد دے اندر سواں بتیت کیتا
جد بن کو جو گرداوا
گرو نانک صاحب مہاراج جی من دکھاں دے بن نو جنگل نو تے ڈاں اگنی وانگ ساڑن والے ہن
لالو آلے رہن گزارا
بھائی لالو نے گھر دے سدگرو رات بتیت کردے ہن
ہوت ادیان پدارا
جس ویلے سویر ہو جاندی سدگرو مہاراج جی اجاڑ وچ اکام چلے جاندے ہیں
دورا پر پنکج کی پاس بر
بھائی صاحب جی منگل کردے اگلا تہوار شروع کرن واسطے گرو نانک صاحب دے چرنا کملا دی جڑی پاس دھوڑی ہے جی کبلوں کے اتنے دھوڑا ہوں ایوں گرو نانک صاحب کے چرنا کبل کی سریش جہی دھوڑی ہے
منوگ پراگ
کہتے پرم بڑا منوگ سندر پراگ کا سنگی دھوڑے کہتے یہ بڑا سندر دھوڑا ہے کبلوں کے اتنے جو گرو نانک صاحب کے چرنا کبل کی دھوڑی ہے
نجمن مدب لبائے
اپنا من جڑا اس نو پوڑا بنا کے بھائی صاحب کہتے لبائے من کر کے گرو نانک صاحب کے چرنا کبل سندر پریم گرو نانک صاحب کی کتھا ورنن کرتا ہاں
چوپی بالا کیٹ سن سری انگد
بھائی بالا جی کہندے نے کہ گرو انگد دیو مہاراج جی سنو
گرو کتھا دیو دے سمپد
گرو نانک صاحب مہاراج جی کی کتھا دیوی گنا کی بھبوتی نو دین والی چنگے گنا دے
ترپنا ہو سرونا پٹ پیے
سو سن سن کے جڑے سروتے نے تے کناں دے دونیاں دوارا پی پی کے اس کتھا دے رس نو رجدے نہیں
اے نانک سانی تھیے
جڑے گرو نانک صاحب دے ستان ورتارے مالک ہوئے گرو انگد دے مہاراج جی اس کتھا دے رس دے نال رجدے نہیں سن کے
جتنا کرت کلا جن گوئی
تے پرگٹ نہیں کردے جے ستگرو مہاراج گرو انگد دیو نے اپنی شکتی چھپا کے رکھی ہوئی ہے
میں اجان سمان سوئے
جان جہا بندہ ہوں اس طرح گرو انگد دیو مہاراج جی کی کتھا نو سن رہے
ہیں
کلا گیاتے نے ستگرو مہاراج جی تے اس واسطے تے درسی سب جان تین کلا گیاتے تے ساکھی روپ ہیں گرو انگد دیو مہاراج جی سارے ساری اندر دیا جانن والے جو گپت نے پرگٹ جو کچھ بھی ہو رہا اس اپنے ہردے ساری گلان پچھان دے سنگت جی کوئی سوانگی جہاں تماشگیر بہت سارے اپنے بھیک بنا ہے
ایک جوت دس روپ ترے
اسی طرح جوت تو ایک ہی واہگرو دیول ستگرا نے اپنے محلے جسم بدلے دروز دس روپ دس نے جوت ایک ہی ہے
اپنا آپ نہ کبھی جنایو
کدے بھی ستگرو انگد دیو مہاراج جی نے اپنے آپ اپنی ہوند نو نہیں جنانا کیتا
بھگت روپ تر بھگت کا آیو
بھگتی دا روپ تر کے بھگتی کہنا کیتا
پورا سنگی پاچھن بیکھ جو
جڑا سب سنگ جی سوانگی بندہ ہے بھیک بنا والا جو پچھلا اپنا بھیک ہے
اپنا بتاوے سوئے
کدے بھی وہ دستا نہیں کسی دے تائیں
دیکھ ترے جس کرت تس
جیسا سب سنگ جی کام ہوئے تے وہ جا بھیک دار لینا جا جے ہو جا بھیک ہوئے تے وہ جی کرت کرتا ہے
یہ جانے سب کوئے
اس گالوں تا سب کوئی جان دے ہاں
شری بالا سندر وات دوہرا
ستگرو مہاراج جی
تلوڈی کی کہا
تلوڈی نگر کی گل میں دسدا ہاں
میر
کے خزانے گرو انگد دیو مہاراج جی سننا کرو
بالا تر تیا سکھرا سو
بھائی بالا اس طرح سکھان دی اور گرو جی کا دھیان دار کے
اترن لگا بہت اتیاسو
پھر اتیاس اگلی کتھا اچارن لگا گرو نانک صاحب کا دھیان دار کے
پورب تلوڈی ہایا
میں سلطان پور گرو انگد دیو مہاراج جی چھٹی لے کے ست گرام تو تلوڈی نگر اپنی جان بھومی آ گیا
کالو کو کے جائے سنایو
کالو ست گرام کے پتا نو جا کے کسی نے دس دتا
پورن آوا پائی
سن کے بابا کالو بڑی کالی نال میرے گھر دے بجا بجا آیا
جن لگا کسن مجھ تائی
مینو ساری سکھ سان جڑی سی سلطان پور کی پوچھن لگا
کسن نال کی کیتا
نانکی جے رام دے سارے سکھ دے سنہے دے کے
گرو نانک برتان بھرو سب
گرو نانک صاحب مہاراج جی کا سارا پرسنگ اتنے رہن کا دسیا
تین دن سرتا ماہی
ستگرو مہاراج جی سچ کھنڈ نو گئے تین دن بے ندی وچ رہے نے
اسے بور کری کرت ناہی
جس ویلے سچ کھنڈ نو بے ندی دوارا باہر آئے تے مڑ کے کام نہیں مودی کھانے کا کیتا
اپن کو سب در لٹایا
جنہاں وی اپن ہٹ دا دھن سی او سارے لٹا دتا
وی نواب حساب کرایا
اس ویلے نواب دولت خان نے سارا حساب لکھا کروانا کیتا
دورا نک سے باقی سات سہ سات ارج پڑیا اور
میں دسیا کہ بابا کالو جی حساب میں 760 روپیے جڑے سی گرو نانک صاحب نے وعدے نکلے دولت خان والا
ارد لے مولے تبے
آدھی ادھے مول چند نو مل گئے نے
ارپکار تے ٹھورا
اس جگہ دے اتے کچہری تے انہیں فریاد کیتی سی
شری چند پور سلطانا
ادھے فقیران نو بن دتے نے تے شری چند سلطان پور نانکی دے پاس رہ انہاں دے ماتا پتا لین آئے سی سلکھنی نو اپنی پتری سلکنے نو لے کے بٹالے چلے گیا ہے
ان مسیت میں جیسے ہوئی
مسیت دے اندر جس طرح ہونا کیتا
کالو ٹگ میں پاکی سوئی
نواز دے تے اور کالی دے مندر سے نواز پڑھن گیا ہوا تے پھر کہندا ہاں جی پھر پڑھو
کالو تک میں پاکی سوئی.
گرو انگد دیو مہاراج جی نے ساری سلطان پر بھی کتھا ہے بابے کالو دسے
جن نانک لکھ ہارے اوتارا.
بابا کالو جی گرو نانک صاحب کا واہگرو پرمیشر دا اوتار ہن.
گرو تمری میں پیو گزارا
تہاڈے کل دے اندرے تے گزارا ایک پرکاش مئی تہاڈے کل کل نو پرکاش کرن والے ہوئے نے چنگا جس کرن واسطے ہوئے نے.
ویسے میں ابے ادیانا
باہر بیٹھے نے اجاڑ دے سلطان پور تو باہر لے پاسے کدے کدے اپنی بھن نانکی دے گھر دے چاہتے ہیں میری گلاں سن کے بابے کالو نے بڑا غصہ کیتا
لڑائی
بڑے ڈنگ طریقے اپنا کے میرے نال بہت ہی لڑائی کیتی
کرتے بہت کمائی
کہندا میرے پتر نانک جی بڑی بھاری کمائی کردے سے بالیا تنا ساتھی بن کے تین ساری کمائی گوا دیتی ہے
دورا موجی کرت میں درب بہو
کانے کے کام کار بڑا دھن ہوتا سی
آپ تو ہاتھ
بہت ہی بڑا ہوا ہاتھ بھی آتا سی
بالے تے کوئی کر
میرے منڈے نانک نو فقیران بلا دتا ہے
چوپی تائیں رلائے فقیرن ماہی
اس واسطے انہاں نو فقیران دے چرلا کے
بول ادری تم سو پراہی
مینو تیو کہنا بھی تیری کول ادھر گئی ہے
سکھ سو آپ آن کر بیسا
اپنے گھر دے جا کے تلوڈی بیٹھ گیا
درب لٹاوت نہیں رکھے سا
دھن جہاں لٹا رہے سی انہوں سام کے رکھیا کوئی نے
کٹھو درب نہ کچھ کروایا
کوئی دھن جہاں سی وہ کٹھا نہیں کروایا
جو آپ جسا باغ لٹاؤ
جہاں بھی مودی خانے چاہتا وہ سارا ویکتی لٹائی گئے
آبد خرچ تن سی جوڑی
کھانے کھانے قرض دے ایکو جی جوڑی دونوں بھی تھوڑی رل گئی
کی گمی نہ من میں تھوڑی
بابے کالو دے من دے دھن کی گمی سر سنجی کو تھوڑی نہیں جا تے من دے دھن دھن کی جڑی گمی تے من دے دھن کی گمی نہیں سی تھوڑی بھی جی گمی ہوں تھی جوڑ کے رکھ دے جا بابے کالو دے من دے دھن کی اتنی گمی ہے تے کوئی تھوڑی گمی نہیں بہت ہی گم ہے
سن کر میں پن بچنے لائے
سن کے بھائی بالا جی کہندے بابے کالو دے بول تے میں اس طرح آخیا
پت بج ہو جائے
لگے بابا کالو تو اپنی لڑکی تے لڑکی دے پتی نو جا کے پوچھنا کر
بنا رکھے کیوں کر ہوں روسو
بنا تو دیکھے تے سمجھے تو میرے ہوتے کیوں غصہ کڑھ رہا ہے
بوجھ مجھ دی جائے دوشو
پہلا میں تو انہوں نے جا کے جائے رہا ہوں تے نانکی نو پوچھ تے میں نو پھر آ کے دوش دے میں
دورا بہت برک میں اپنی
میں کہندا بہت سال اپنا کام کار
نہیں کمائی کوئی
اپنا کام کار نہیں کوئی چلا رہا اپنی کمائی بھی میں تو برباد کرتی بھائی بالا کہندا
جی نانک سنگ رہتے ہو
گرو نانک صاحب مہاراج جی دے نال رہندے ہو
سب کو
واسطے سارے اس گل جانتے ہیں
کی مجھ کو رنچنا چاہیے
مینو دھن کی کورتی ماتر بھی چاہ اچھا نہیں
جنم سدھار لکھوں پاما ہی
میں تو سنسار دے اپنا منکھا جنم ہی سدھارنا چاہنا سمجھ لے
موسا کیوں جھگڑو تمہیں ایسے
میرے نال بابا کالو جی تسی کیوں ایسا جھگڑا کرتے ہو
جو ستا پی بل جیسے
جا کے اپنی پتری نانکی نو پوچھ جس طرح سارا پرسنگ ہوا
یہ بل سن کالو تب گئے
اس طرح سارا گلا سن کے میرے گھر دے تو بھائی بالا جی کہندے بابا کالو چلے گیا
حال بتیت کچھ تے پے
ہو تے کچھ سماں جڑا سی میں نے اتے رہندے ہاں بتیت ہویا
بابا تن لونڈی مردانا
بھائی مردانا ایمان بات تو چھٹی لے کے سات گران تو بھی تلوڈی آ گیا
میرے پریوار ملے سکھ مانا
اپنے پریوار نو آ کے ملیا سکھ مان کے
کالو پن لو بلائی
سن کے بابے کالو نے بھائی مردانے نو بلا لیا
سد نانک ہے کہ تھائی
دس رہی خبر گرو نانک صاحب مہاراج جی کس جگہ ہن
اب لوٹوں کو بدت جائی
کس طرح گرو نانک صاحب جا کے تو ویکیا کس طرح پرسنگ سارا
بابرا کیسد پائی
مستا تانا ہی ہو رہا تے جا اس نے کوئی خبر بھی پا لے گیات بھی پا لے شریر دی ہوش بھی پا لی ہے
دورا سد نانک کی لہو تم
گرو نانک صاحب مہاراج جی دی تسی سد خبر لیندے ہو
سنو کان ججمان
اے ججمان رائے دلاب جی کنا وچ میرے بول سننا کرو بھائی مردانا کہندا
رٹی نہ گنیے تن کریو
اے اپنے من دے چ ایسیاں گنٹیاں نہ بتارو جو گرو نانک صاحب نے کیتا
سب کلکا کلیان
نے اپنی ساری بےدیاں کی بنستی کلیان مکتی کر دیتی ہے
چوپی پرم روپ پرمیشور پارا پرا
آدی پرم بڑے پرمیشور سوروپ نے پراوت کرشان
تو تم کر تن تارے اوتارا
اس واسطے تے گھر انہوں نے اوتار دھاریا تے نگر والے کالو کے گھر
مند متی کل کال بسالا
مندی مت والے کالو کے بھاری ویاپک سمے کے اندر مت والے جڑے لوگ جان دے جالا گرو نانک صاحب چڑھا گے چیزاں
تین کو جانو جاو
گرو نانک صاحب مہاراج جی کا بھیل نہیں جانا جانا
مہر اچرج اریا
ویخ کے من وچ بڑی بھاری حیرانی آتی ہے
پیر میر نہ سمسر کوئی
کوئی بھی پیر جڑے جا کوئی میر پاتشاہ انہوں کے برابر نہیں مہاراج کے برابر کوئی پاتشاہ فقیر یا پیر لوگ نہیں ہو سکتے
رکھی جن گوئی
جنہوں نے بڑی بھاری کلا شکتی آپ نے اندر شکا چھپا کے رکھی ہوئی ہے
یو ایمنا باد پیانا
سلطان پر تو گرو نانک صاحب مہاراج جی ایمنا باد نو گئے نے
پی گئے سنگ تے تھانا
بھائی مردانا جی کہندے میں بھی اس جگہ وچ نال گیا ہاں
جگہ تا میں ایو اواسا
سدگو مہاراج جی بھائی لالو دے پاس ٹکے ہوئے تے میں چھٹی لے کے اپنے گھر دیش آیا ہاں
کر بور جاؤ تن پاسا
اپنے پروار نو مل کے تے پھر واپس انہاں دے پاس چلے جاواں گا
پورا سن سن میں بچن اے
بھائی مردانے دے ساتھ سن جی ایسے بچن سن کے رلا رہے بلال نے اپنے کناں وچ
کالو رسے دکائے
بابا کالو کہن لگے بڑا غصے وچ آیا
بھیدنا سٹ کو جا نہیں
اے اپنے پتر دا جڑا بھید ہے اس نوں نہیں جاندا
اے پت پرکھ الائے
اے پھر بابے کالو دے نال ساری سات سنگی بیچار ہو رہی ہے تے مردانے دی تے اے سارے بچن سن کے نا تے پھر بہت ہی کٹھور بچن جڑے سی مردانے دی پرتی بابے کالو نے اچارن کیتے
چوپی کیا بولت مورکھ مکھ باتی
کہندا مورخا مردانے کیہو جیا مکھوں گلاں کرداں توں
مند متی ہے ڈوم کو جاتے
کہندا تیری مندی مت ہے تے ڈوم مراسی تیری جات ہے کوٹی جات ہے جات بھی کوئی چنگی نہیں
کو کہے پیو اوتارا
تے مینوں تو کہنا ہے تے اس واسطے تیرا پتر اوتار آیا ہے
جن سگرو مم سدنے اجارا
جس میرے پتر نے میرا سارا گھر بار جڑا اجاڑ کے رکھ دتا
جو ہمارے تے میں جانی
کہندا میں اس گل نوں سمجھ لیا کہ میرا منڈا میرے تو چلے گیا بھاو کی میرے ہوں کم دان رہا
جس نے ریت فقیری ٹھانی
جس نے فقیران والا لباس اپنے شریر دے اتنے بنا لیا ہے
لوچن نیرو
اس طرح کہہ کے سر سمجھی اپنے نیتران تو پانی چڑھتا بابا کر لو
سدکے دکھ میں پیو اتیرو
اپنے پتر دے دکھ دے اندر بہت ہی بے حوصلہ ہو گیا
رائے نکٹ کے جائے سناوا
تے سارا جڑا پرسنگ مردانے تے بابے کالو دا تے اور نال ہی جیسے بول بھائی بالے نو بابے کالو نے کہے اور مردانے نو کرڑے بول کہے اے ساری گل کسے بندے نے رائے بلال دے پاس جا کے دس دتی
سگلے کر مردانا آوا
بھائی مردانا گرو نانک صاحب دی خبر لے کے آیا ہے
ہر قد کر نکٹ بلاوا
تے بہت ہی پرسن ہو کے کول بلاونا کیتا
بوجھنے اک مکھ بچنے علاوا
اس واسطے بجن واسطے پوچھن لئی اپنے مکھوں بچنا کیا
دورا سری نانک سن دیجیے
مردانے گرو نانک صاحب کی خبر دیو
ایسے کینو رنگ
کس طرح دے انہوں نے اپنے رنگ ڈھنگ بنائے نے کہ جاں بہت کہو جہ کر رہے نے
کون ویگ تن میں دھرو
کیڑا لباس انہوں نے شریر دے اتنے بھیگ دھاریا ہے
کیو تا تین تجے او سو سنگ
ایک واسطے تین تجے او سو سنگ تے تین سو انہاں دا ساتھ کروں کروں چھڈیا او کتے سن اس ویلے
جو پی کے مردانہ سنیے رائے
ایک واسطے کون ویک تن میں دھریو گرو نانک صاحب نے کیڑا ویک شریف تے دھاریا ہے لباس تے کیوں تین تجے او سنگ تے کیوں تین گرو نانک صاحب کا ساتھ جڑا وہ چڑ دیتا ہے
اے مردانہ سنیے رائے اے
بھائی مردانہ کہندا رائے بلال جی سنو
نانک تاریو روپ خدائے
گرو نانک دے مہاراج جی نے تے او خدا واحگرو پرمیشر نے انہاں دا سروپ دھاریا ہے
کہ کی اپما دے وہ تاہی
گرو نانک صاحب دے سدا سکیری میں اپما دے رہا
جن کی سب کو دیست نہیں
تے جنا ستگراں دے برابر مینوں کوئی دسدا ہی نہیں ہے
گھر میں ایسے کرم نہ
کو منکھا دے یہو جہ شریشت کرتب نہیں گن نہیں ہان
کے
جس طرح دے او کوتک سنسار دے اندر لوکاں دے بھرے واسطے پرگٹ کر رہے نے
پیر کس راجت پیرا
پیراں دے شرومنی ہو کے ستگرو مہاراج پیر روپ ہو کے شرومنی براج رہے نے
پیر کیسر میر گمبھیرا
گمبھیر آشے والے ستگرو مہاراج جی پاتشاہ دے شرومنی پاتشاہ ہن
دکھ نہ بھوک نہ ویاپے
کوئی دکھ تے بھوک لگتا ہی نہیں ہے
لاوان چاہے کر سو
اس واسطے کلاوان تے شکتی والے گرو نانک دیو مہاراج جی نے تے چاہے کر سو جو بھی گرو نانک صاحب چاہن اوہی کر دے ہن
سا سن پاک تراؤ
رائے برار بھائی مردانے تو سن کے شاباش شاباش اس طرح کہن لگا
جس اس ہی جس کنو گاؤ
کہندا جس انہاں دا جس اس ایسا ہی ہے جس کنو گاؤ جس طرح توں گاؤ اچارن کیتا ہے
دورا برد پئی مم دے اب
کہنے لگا مردانے میری دیلڑی بہت برد ہو گئی ہے
مردانہ سن بینا
اے پردا پائی مردانے تے میرا بچن سننا کر
ایسے درسن ہوں کروں
کس طرح میں گرو نانک صاحب دے درشن کراں گا
سر مو کرنا ہے نا
تے سوائے من مکھ دے ستگراں دے جو کرپا دے ہیں انگار ہاں
نوپی کے تٹکور کو چاہے بسالا
تے میرا چتا چکور وانگ ہے تے درشنا دی اچھا ہے جو چندرما وانگ ہم ستگراں دے
راکا ساسی سو درس دے آلا
دیالو گرو نانک صاحب دے درشن پور نماسی دے چندرما وانگ ہاں
چاطر کو سوانت سروپا
میرا چتا بویہا ہے گرو نانک صاحب دے درشن چاند سوانت سروپ ہاں
من منیل پل کانجیا نوپا
تے میرا جڑا من پورا ہے تے گرو نانک صاحب دے چرن جڑے نے تے اپما پورا سندر گولاں وانگ ہاں
ہر مردان کارج میرا
کہندے بھائی مردانے تو میرا ایک کام کرنا کر
مورنی سدا میں تیرا
تے ہمیشہ واسطے میں تیرا رینی ہوواں گا تیرے احسان نو یاد رکھاں گا کرجئی ہوواں گا
اب احسان کب من نہ پلاؤں
تیرا احسان کیتا ہے میں کدے وی پلاواں گا نہیں
یہ درشن نانک آ پاؤں
جے کر کے ہن میں گرو نانک دے مہاراج جی دے درشناں نو پالواں
کر من پر اے پر پکارا
میرے اتنے بھائی مردانے پر پکار کرو تے ارادہ رائے بلال کہہ رہا ہے
درساو درشن کمارا
ایک بار گرو نانک صاحب مہاراج جی دے درشن کروانا کرو
جوڑا کے کو پارس دے
جس طرح کسی غریب بندے دے تائیں کوئی پارس دی بٹی دے دے جس دے نال ساریاں دھاتاں جڑیاں نے وہ سونا ہو جانیاں
جس آمی کو آم مٹے
جس طرح کسی روگی دا دوائی سندر دے کے روگ مٹیا جاوے
بولو مردانہ بہر
جس طرح میں گرو نانک صاحب دے درشن دے کے آتم کاروگ کا جڑی سرگرام پاسوں بخشش کروا تے بھائی مردانہ بولیا بجنا
برا کارج رائے
رائے بلال جی تہاڈا جڑا اے کام ہے
کیوں نہ کروں میں بیگ سوں
تے کیوں نہ میں کراں کالے دے نال
جتے سب سکھ پائے
جس تو جس آپ جی تو سارے سکھ پراپت ہوندے تہاڈا دھیان دانی تے پروکاری سوار جا جس ستگرو تو سارے سکھ پراپت ہوندے نے
جو پی پن نانک مم پن ہے نہیں
تے بارک بچن ہے گرو نانک صاحب میرے کوئی ہاتھ وچ نہیں ہن
جن چاہے تو جے تم من ماہی
جے کر کے انہاں دے درشن کرن دی اچھا ہے تہاڈے من وچ
مالے کو بلائے جو سنگا
تو بھائی بالے نو میرے نال بلا دے
انہوں گم نے ਨੇ ਸਹਿ ਤੇ ਮੰਗਾ।
ਅਸੀਂ ਦੋਵੇਂ ਬੜੇ ਉਤਸ਼ਾਹ ਦੇ ਸਹਿਤ ਸਤਿਗੁਰਾਂ ਦੇ ਪਾਸ ਜਾਵਾਂਗੇ,
ਅਗਾਰੀ ਬੇਨਤੀ ਕਰੀ
ਤੇ ਜਾ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਾਂਗੇ।
ਆਇਸ ਕੋ ਸਿਰ ਪਰ ਧਰਹੀ,
ਤੁਹਾਡੀ ਜਿਹੜੀ ਆਗਿਆ ਹੈ ਤੇ ਇਸ ਨੂੰ ਸਿਰ ਦੇ ਉੱਤੇ ਰੱਖ ਕੇ ਸਿਰ ਮੱਥੇ ਮੰਨ ਕੇ
ਜਬੀ ਸੁਣੇ ਸੰਦੇਸ਼ ਤੁਮਾਰੇ।
ਇਸ ਵੇਲੇ ਗੁਰੂ ਨਾਨਕ ਸਾਹਿਬ ਤੁਹਾਡੇ ਸੰਦੇਸ਼ ਦੇ ਸੁਨੇਹੇ ਸੁਣਨਗੇ,
ਆਵੇਂਗੇ ਤੁਮ ਦੇ ਨਿਹਾਰੇ
ਜ਼ਰੂਰ ਆਉਣਗੇ ਤੇ ਤੁਸੀਂ ਉਹਨਾਂ ਦੇ ਦਰਸ਼ਨ ਵੇਖ ਲਿਓ।
ਅਬੇ ਇਹਨਾਂ ਬਾਤ ਕੀ
ਮੈਂ ਸੁਣਿਆ, ਹੁਣ ਇਹਨਾਂ ਬਾਤ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਟਿਕੇ ਹੋਏ ਭਾਈ ਮਰਦਾਨਾ ਜੀ ਕਹਿ ਰਿਹਾ,
ਆਨੇ ਜਾਏ ਨਾ ਅੰਤ ਸਦੇਈ, ਆਨੇ ਜਾਏ ਨਾ ਅੰਤ ਸਦੇਈ।
ਹੁਣੇ ਜਾ ਕੇ ਉਹਨਾਂ ਨੂੰ ਲੈ ਆਉਣੇ ਤੇ ਅੰਤ ਕਿਤੇ ਦੂਜੇ ਪਾਸੇ ਹੋਰ ਪਾਸੇ ਨਾ ਸਦੇਈ ਚਲੇ ਜਾਣ।
ਹਰਖੋ ਰਾਜ ਬਚਰਤੇ ਮਾਨੇ,
ਰਾਜ ਬਲਾ ਪ੍ਰਸੰਨ ਹੋ ਗਿਆ ਤੇ ਭਾਈ ਮਰਦਾਨੇ ਦੇ ਵਚਨ ਮੰਨ ਲਏ।
ਸਤ ਕਹਿਤ ਹੈ ਤੂੰ ਮਰਦਾਨੇ,
ਕਹਿੰਦੇ ਭਾਈ ਮਰਦਾਨੇ ਤੂੰ ਸੱਚ ਹੀ ਕਹਿੰਦਾ ਹੈ।
ਦੂਰਾ ਪੰਤ ਪਇਓ ਬਾਲਾ ਸੁਣੋ ਸ੍ਰੀ ਅੰਗਦ ਗਤ ਦਾਏ।
ਭਾਈ ਬਾਲਾ ਜੀ ਇਤਿਹਾਸ ਉਚਾਰਨ ਕਰਦੇ ਹੈ, ਮੁਕਤੀ ਦਾਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ।
ਤੀਜੋ ਮਾਨਵ ਨਿਕਟ ਮੋਜਾ,
ਕਹਿੰਦੇ ਰਾਜ ਬਲਾ ਨੇ ਇੱਕ ਆਪਣਾ ਸੇਵਕ ਮੇਰੇ ਪਾਸ ਭੇਜਿਆ,
ਦੀਨੋ ਬੇਗ ਬੁਲਾਏ,
ਮੈਨੂੰ ਛੇਤੀ ਨਾਲ ਮੇਰੇ ਘਰ ਦੇ ਵਿੱਚ ਬੁਲਾ ਲਿਆ ਆਪਣੇ ਪਾਸ।
ਚੌਪੀ ਕਾ ਕਾਰਜ ਬਾਲੇ ਮਜਮੀਤਾ,
ਰਾਜ ਬਲਾ ਕਹਿੰਦਾ ਹੇ ਮੇਰੇ ਮਿੱਤਰ ਬਾਲੇ ਮੇਰਾ ਇੱਕ ਕੰਮ ਕਰ,
ਜਿਨ੍ਹਾਂ ਨੇ ਕੀ ਤੁਝ ਬਹੁਤ ਪ੍ਰੀਤਾ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਤੇਰੀ ਬਹੁਤ ਪ੍ਰੀਤੀ ਹੈ,
ਮਰਦਾਨੇ ਕੇ ਸੰਗ ਸਦਾਵੋ।
ਭਾਈ ਬਾਲਾ ਜੀ ਤੁਸੀਂ ਭਾਈ ਮਰਦਾਨੇ ਦੇ ਨਾਲ ਜਾਵੋ,
ਕਰੋ ਕਰਤਾਰਥ ਨਾਨਕ ਲਿਆਵੋ।
ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਲਿਆਓ, ਦਰਸ਼ਨ ਕਰਵਾਓ, ਮੈਨੂੰ ਕਰਤਾਰਥ ਨਿਹਾਲ ਕਰਾ ਦਿਓ।
ਜੇ ਕਰਨਾ ਆਵੇ ਤੂੰ ਕਹੇ,
ਕਰਕੇ ਤੁਹਾਡੇ ਕਹੇ ਤੇ ਸਤਿਗੁਰੂ ਮਹਾਰਾਜ ਜੀ ਨਹੀਂ ਆਉਣਗੇ।
ਮਨ ਬਿਨਤੀ ਭਣੀਏ ਪਦ ਗਹੇ,
ਸਤਿਗੁਰਾਂ ਦੇ ਚਰਨਾਂ ਨੂੰ ਫੜ ਕੇ ਤੇ ਮੇਰੇ ਵੱਲੋਂ ਬੇਨਤੀ ਕਰਨੀ ਹੈ।
ਇੱਕ ਵਾਰ ਚੱਲ ਦਰਸ਼ਨ ਦੀਜੈ,
ਸੱਚੇ ਪਾਤਸ਼ਾਹ ਇੱਕ ਵਾਰ ਚੱਲ ਕੇ ਆਪ ਦਰਸ਼ਨ ਦਿਓ।
ਕਹੀਏ ਤਿਨ ਕੋ ਕਰਨਾ ਕੀਜੈ,
ਸਤਿਗੁਰਾਂ ਨੂੰ ਕਹਿਣਾ ਕਿ ਆਪਣੀ ਮਿਹਰ ਕਰੋ।
ਮੈਂ ਬੋਲਿਓ ਕੋ ਰਾਏ ਬਲਾਰੂ,
ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮੈਂ ਸੁਣ ਕੇ ਆਖਿਆ ਹੈ ਰਾਏ ਬਲਾਰ ਜੀ,
ਮੇਰੇ ਕਹਿ ਜਾਊ ਸੱਤ ਵਾਰ,
ਤੁਹਾਡੇ ਕਹੇ ਤਾਂ ਮੈਂ ਸੱਤ ਸੌ ਵਾਰੀ ਜਾਣ ਵਾਸਤੇ ਤਿਆਰ ਹਾਂ।
ਜਿੰਨਾ ਨਿਕ ਸੋਹੇ ਤੁਮਾਰਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਤੁਹਾਡਾ ਹੇਤ ਪ੍ਰੇਮ ਹੈ,
ਲਾਏ ਅਵਾਰਾ।
ਗੁਰੂ ਨਾਨਕ ਦੇਵ ਮਹਾਰਾਜ ਜੀ ਆ ਜਾਣਗੇ ਤੇ ਅਵਾਰਾ ਦੇਰ ਨਹੀਂ ਲਾਉਣਗੇ।
ਤਵਚਲਤਾ ਤਿਨ ਕੋ ਬਿਰਦਾ,
ਹਾਂ ਭਗਤੀ ਦੇ ਨਾਲ ਪਿਆਰ ਕਰਨਾ ਜਾਂ ਭਗਤਾਂ ਨਾਲ ਪਿਆਰ ਕਰਨਾ ਤੇ ਉਹਨਾਂ ਦਾ ਇਹ ਬਿਰਦ ਪਰਮ ਹੈ।
ਜਿਨ ਕੇ ਧਿਆਨ ਬਨਾਸੇ ਪਰਦਾ,
ਜਿਨ੍ਹਾਂ ਦੇ ਧਿਆਨ ਕਰਨ ਦੇ ਨਾਲ ਅਗਿਆਨ ਮੋਹ ਮਮਤਾ ਹੋਮਾ ਦੇ ਪਰਦੇ ਨਾਸ ਹੋ ਜਾਂਦੇ ਆ।
ਜੇਤੇ ਵਾਰ ਵਾਰ ਤੁਮ ਤਾਈ, ਚਿੱਤ ਹੈ ਬਾਰ ਬਾਰ ਤੂੰ ਤਾਈ,
ਤੁਹਾਨੂੰ ਬਾਰ ਬਾਰ ਯਾਦ ਵੀ ਕਰਦੇ ਰਹਿੰਦੇ ਹਨ।
ਦੀਨ ਬੰਦ ਸ੍ਰੀ ਪ੍ਰਭ ਜਗ ਸਾਈ,
ਗਰੀਬਾਂ ਦੇ ਸੰਬੰਧੀ ਤੇ ਇਸ ਤਰ੍ਹਾਂ ਸਾਰੇ ਸੰਸਾਰ ਦੇ ਪ੍ਰਭੂ ਸਮਰੱਥ ਮਾਲਕ,
ਪੂਰਾ ਸੁਣ ਕਰ ਹਰਖਿਓ ਰਾਏ ਉਰ।
ਇਸ ਤਰ੍ਹਾਂ ਭਾਈ ਬਾਲੇ ਦੇ ਬੋਲ ਸੁਣ ਕੇ ਰਾਏ ਬੁਲਾ ਹਿਰਦੇ ਬਹੁਤ ਪ੍ਰਸੰਨ ਹੋਇਆ।
ਸ੍ਰੀ ਨਾਨਕ ਦੇ ਗਿਆਨ
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੋਲ ਲਿਆ ਕੇ,
ਅਰੇ ਭਲਾ ਖੁਦਾਏ ਤੁਝ,
ਜੇ ਤੂੰ ਦਰਸ਼ਨ ਕਰਵਾ ਦੇਵੇਂ ਤੇ ਤੇਰਾ ਖੁਦਾ ਭਲਾ ਕਰੇਗਾ।
ਹਰ ਉਪਕਾਰ ਪਛਾਣ,
ਭਾਈ ਬਾਲੇ ਬਹੁਤ ਹੀ ਵੱਡਾ ਪਰਪਕਾਰ ਹੈ, ਪਛਾਣ ਲੈ।
ਚੌਪੀ ਬਾਲਾ ਅਰ ਮਰਦਾਨਾ ਦੋ,
ਭਾਈ ਬਾਲਾ ਤੇ ਭਾਈ ਮਰਦਾਨਾ ਦੋਵੇਂ ਹੀ
ਹੈ ਤਿਆਰ ਚਲਣ ਕੋ ਸੋ,
ਚਲਣ ਵਾਸਤੇ ਸਾਧ ਸੰਗਤੀ ਤਿਆਰ ਹੋ ਗਏ ਨੇ।
ਪੂਰਨ ਗਏ ਨਾ ਕਰੀ ਅਵਾਰੋ,
ਬੜੀ ਸ਼ਕਤੀ ਦੇ ਨਾਲ ਚਲੇ ਗਏ, ਕੋਈ ਦੇਰ ਨਹੀਂ ਕੀਤੀ।
ਨਗਰ ਏਮਨਾ ਬਾਦ ਮਝਾਰੋ,
ਜੋ ਏਮਨਾ ਬਾਦ ਨਗਰ ਹੈ ਤੇ ਉਸਦੇ ਪ੍ਰਵੇਸ਼ ਹੋ ਗਏ।
ਵੈਸੇ ਅਗ ਓਗਨ ਕੰਦਨ,
ਜਿੱਥੇ ਸਤਿਗੁਰੂ ਭਾਈ ਲਾਲੋ ਦੇ ਘਰ ਚ ਬੈਠੇ ਸੀ, ਸਮੂਹ ਪਾਪਾਂ ਨੂੰ ਪੱਟਣ ਵਾਲੇ ਸਤਿਗੁਰੂ,
ਜਾਏ ਕਰੀ ਜੁਗਪਦ ਪਰਬੰਧਨ,
ਜਾ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਦੋਹਾਂ ਨੇ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਜਿਤ ਮੈਂ ਚਿੱਤ ਨਿਤ ਕਰਤਾਰੇ,
ਸਤਿਗੁਰਾਂ ਨੇ ਕਿਹਾ ਭਾਈ ਬਾਲਾ ਤੇ ਭਾਈ ਮਰਦਾਨਾ ਹਮੇਸ਼ਾ ਤੁਹਾਨੂੰ ਚਿੱਤ ਵਿੱਚ ਕਰਤਾਰ ਯਾਦ ਆਵੇ।
ਬੂਜੀ ਕੁਸਲ ਸ਼ੇਮ ਸਤਕਾਰੇ
ਸੁੱਖ ਨਾਮ ਪੁੱਛਣਾ ਕੀਤੀ, ਬਹੁਤ ਹੀ ਕਲਿਆਣ ਦੇ ਸਮੇਤ ਨਾਲ ਸਤਕਾਰ ਕੀਤਾ।
ਸਕਲ ਹੈ ਰਾਏ ਸਰੀਰੂ,
ਕਹਿੰਦੇ ਰਾਜੇ ਸਾਹਿਬ ਦਾ ਸਰੀਰ ਸੁੱਖ ਸ਼ਾਂਤ ਹੈ ਤੇ ਖੁਸ਼ੀ ਹੈ।
ਬਾਲਾ ਬੋਲੋ ਔਰ ਧੀਰੂ,
ਸੁਣ ਕੇ ਭਾਈ ਬਾਲਾ ਜੀ ਹਿਰਦੇ ਦੇ ਹੌਸਲੇ ਧੀਰਜ ਵਾਲੇ ਬੋਲੇ,
ਮੈਂ ਸਭੇ ਕੁਸਲ ਕਰ ਦੇਣੀ।
ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਆਪਣੀਆਂ ਮਿਹਰਾਂ ਦੇ ਨਾਲ ਸਾਰੇ ਸੁੱਖ ਸ਼ਾਂਤ ਕਰ ਦਿੱਤੇ ਆ।
ਰਾਇਕ ਨੇ ਰਾਵਰ ਸੋਕੇ ਨੇ
ਤੇ ਆਪ ਜੀ ਦੇ ਤਾਂ ਹੀ ਰਾਜ ਬਲਾਲ ਨੇ ਬੇਨਤੀ ਕੀਤੀ ਹੈ।
ਕਰ ਬੰਦੇ ਬੰਧਨ ਕਰੀ,
ਦੋਵੇਂ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਿਆ ਹੈ।
ਹਿਰਦੇ ਭਇਓ ਅਤ ਦੀਨਾ,
ਹਿਰਦੇ ਇੱਕ ਬਹੁਤ ਹੀ ਅਧੀਨ ਹੋਇਆ ਹੈ, ਗਰੀਬ ਮਨ ਨਿਮਰਤਾ ਵਾਲੇ ਮਨ ਨਾਲ ਬੇਨਤੀ ਕੀਤੀ ਹੈ।
ਦਰਸ਼ਨ ਕੀ ਲਾਲਸਾ,
ਆਪ ਜੀ ਦੇ ਦਰਸ਼ਨਾਂ ਦੀ ਉਸਦੇ ਮਨ ਵਿੱਚ ਬਹੁਤ ਲਾਲਸਾ ਇੱਛਾ ਹੈ।
ਕਮਲ ਅਰਕ ਜੋ ਹੀਨਾ,
ਜਿਸ ਤਰ੍ਹਾਂ ਕਮਲ ਜਿਹੜਾ ਅਰਕ ਸੂਰਜ ਤੋਂ ਬਿਨਾ ਤੇ ਹੀਨ ਸਾਧ ਸੰਗਤ ਜੀ ਭਾਵ ਮਰਝਾ ਜਾਂਦਾ ਹੈ, ਮਰਝਾਇਆ ਹੁੰਦਾ ਸੂਰਜ ਦੇ ਚੜ੍ਹਨ ਤੋਂ ਬਿਨਾਂ। ਇਸ ਤਰ੍ਹਾਂ ਹੀ ਰਾਜ ਬਲਾਲ ਦਾ ਚਿਹਰਾ ਵੀ ਉਦਾਸ ਹੈ ਆਪ ਜੀ ਦੇ ਦਰਸ਼ਨ ਸੂਰਜ ਦਰਸ਼ਨ ਤੋਂ ਬਿਨਾਂ।
ਚੌਪੀ ਕਰੋ ਮਨੋਰਥ ਪੂਰਨ ਤਿਸਕੋ,
ਰਾਜ ਬਲਾਲ ਦੇ ਮਨ ਦਾ ਸੰਕਲਪ ਆਪ ਪੂਰਾ ਕਰੋ।
ਪੰਕਜ ਮੈਂ ਪ੍ਰੇਮ ਜਿਸਕੋ,
ਜਿਸ ਦਾ ਬਹੁਤ ਹੀ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਹੈ।
ਜੋ ਸੁਖਤਾ ਸਾਗਰ ਪਰ ਤਰਹੀ,
ਜਿਸ ਤਰ੍ਹਾਂ ਸੁਖਤਾ ਨਾਮ ਸਿੱਪੀ ਨੂੰ ਕਹਿੰਦੇ ਤੇ ਉਹ ਸਮੁੰਦਰ ਦੇ ਪਾਣੀ ਦੇ ਉੱਤੇ ਤਰਦੀ ਹੈ।
ਸਵਾਦ ਬੂੰਦ ਤੇ ਮੁਖ ਮੈਂ ਪਰਹੀ,
ਤੇ ਜੇ ਕਰਕੇ ਸ਼ਾਂਤੀ ਬੂੰਦ ਜਿਹੜੀ ਆ ਬੱਦਲ ਦੀ ਨਛੱਤਰ ਦੀ ਭਰੀ ਹੋਈ ਸ਼ਾਂਤੀ ਬੂੰਦ ਸਿੱਪੀ ਦੇ ਮੂੰਹ ਵਿੱਚ ਪੈ ਜਾਵੇ ਤੇ ਸਿੱਪੀ ਫਿਰ ਸਮੁੰਦਰ ਦੇ ਹੇਠਾਂ ਬੈਠ ਜਾਂਦੀ ਆ ਤੇ ਔਰ ਉੱਥੇ ਮੋਤੀ ਪੈਦਾ ਹੋ ਜਾਂਦਾ ਹੈ ਸ਼ਾਂਤੀ ਬੂੰਦ ਦੇ ਨਾਲ। ਇਸੇ ਤਰ੍ਹਾਂ ਇਹ ਜੋ ਰਾਜ ਬਲਾਲ ਦਾ ਹਿਰਦਾ ਹੈ ਇਹਦਾ ਸਮੁੰਦਰ ਵਾਂਗ ਹੈ, ਔਰ ਸਾਧ ਸੰਗਤ ਜੀ ਰਾਜ ਬਲਾਲ ਦੀ ਬੁੱਧੀ ਜਿਹੜੀ ਆ ਉਹ ਸਿੱਪੀ ਵਾਂਗ ਕਰ ਰਹੀ ਹੈ ਤੇ ਸਤਿਗੁਰਾਂ ਦੇ ਦਰਸ਼ਨਾਂ ਦੀ ਇਹ ਜਿਹੜੀ ਸ਼ਾਂਤੀ ਬੂੰਦ ਹੈ ਤੇ ਜਦੋਂ ਇਹ ਮਿਲ ਗਈ ਤੇ ਫਿਰ ਇਸਨੇ ਹੇਠਾਂ ਬੈਠ ਜਾਣਾ ਤੇ ਮੁਕਤੀ ਰੂਪੀ ਮੋਤੀ ਜਿਹੜਾ ਹੈ ਉਹ ਪੈਦਾ ਕਰ ਦੇਵੇਗੀ ਔਰ ਐਸੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋ ਜਾਵੇਗੀ।
ਜੋ ਤੁਮੇ ਆਪਣਾ ਬਿਰਦ ਸੰਭਾਰੀ,
ਇਸ ਵਾਸਤੇ ਤੁਸੀਂ ਆਪਣਾ ਜਿਹੜਾ ਬਿਰਦ ਹੈ ਤੇ ਪਰਮ ਉਸ ਨੂੰ ਸੰਭਾਲ ਕੇ
ਕਰ ਦਰਸ਼ਨ ਦਿਓ ਇੱਕ ਵਾਰੀ,
ਜਾ ਕੇ ਸੱਚੇ ਪਾਤਸ਼ਾਹ ਇੱਕ ਵਾਰੀ ਆਪ ਦਰਸ਼ਨ ਦੇਣਾ ਕਰੋ।
ਸੁਣ ਕਰ ਸਿਰਮੁਖ ਬਚਨ ਉਚਾਰੇ,
ਸੁਣ ਕੇ ਸਾਧ ਸੰਗਤ ਜੀ ਸਤਿਗੁਰਾਂ ਨੇ ਸੁਭਾਏ ਮਨ ਮੁਖੋਂ ਬਚਨ ਉਚਾਰੇ।
ਕਾਲੂ ਕਰ ਹੀ ਕਲੇ ਨਹਾਰੇ,
ਕਹਿੰਦਾ ਭਾਈ ਬਾਲਾ ਜੀ ਬਾਬੇ ਕਾਲੂ ਨੇ ਵੇਖ ਕੇ ਤੇ ਲੜਾਈ ਆਪਣੇ ਨਾਲ ਸ਼ੁਰੂ ਕਰ ਦੇਣੀ ਹੈ।
ਮਿਲਣਾ ਰਾਏ ਜ਼ਰੂਰ ਹੈ ਜਾਈ,
ਪਰ ਰਾਏ ਬਲਾਲ ਦਾ ਪ੍ਰੇਮ ਆ ਤੇ ਅਸੀਂ ਰਾਏ ਬਲਾਲ ਨੂੰ ਜ਼ਰੂਰ ਜਾ ਕੇ ਮਿਲਣਾ ਹੈ।
ਸੋਚ ਵਿਮੋਚਨਾ ਸੋਚਾਂ ਆਈ,
ਤੇ ਇਸ ਤਰ੍ਹਾਂ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਦੇ ਮਨ ਦੇ ਵੀ ਸੋਚ ਆ ਗਈ ਹੈ, ਚਿੰਤਾ ਆ ਗਈ ਹੈ।
ਕੇਵਲ ਕਰੇ ਰਾਏ ਔਰ ਪ੍ਰੀਤਾ,
ਤੇ ਜਿਸ ਤਰ੍ਹਾਂ ਹਿਰਦੇ ਵਿੱਚ ਰਾਏ ਬਲਾਲ ਬਹੁਤ ਪ੍ਰੀਤੀ ਕਰਦਾ ਹੈ,
ਇਹ ਬਦ ਕਰਨਾ ਜਾਏ ਬਪ੍ਰੀਤਾ,
ਇਸ ਵਾਸਤੇ ਰਾਏ ਬਲਾਲ ਦਾ ਜਿਹੜਾ ਬਚਨਾ ਬਪ੍ਰੀਤਾ ਉਲਟਾ ਨਹੀਂ ਕੀਤਾ ਜਾਂਦਾ।
ਦੋਰਾ ਮੈਂ ਕੁਨ ਬੋਲਿਓ ਇਵ ਕਹਿਓ,
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਬੋਲਿਆ ਤੇ ਇਸ ਤਰ੍ਹਾਂ ਆਖਿਆ,
ਸੋ ਰਾਏ ਬਲਾਰ,
ਪਿਆਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਡੇ ਤਾਂ ਰਾਏ ਬਲਾਰ,
ਜੇ ਹੋਵੇ ਬਲ ਤਨ ਵਿਖੈ।
ਉਸਨੇ ਬੇਨਤੀ ਕੀਤੀ ਰਾਏ ਬਲਾਲ ਨੇ ਕਿ ਜੇ ਮੇਰੇ ਸਰੀਰ ਵਿੱਚ ਬਲ ਹੋਵੇ
ਆਉਂ ਸਿਰ ਕੇ ਭਾਰ,
ਤੇ ਮੈਂ ਤਾਂ ਫਿਰ ਸਿਰ ਦੇ ਭਾਰ ਹੋ ਕੇ ਵੀ ਆਪ ਜੀ ਦੇ ਪਾਸ ਪਹੁੰਚ ਸਕਦਾ, ਪਰ ਮੇਰੀ ਅਵਸਥਾ ਬਰੇਪੇ ਨੇ ਗ੍ਰਸ ਲਈ ਹੈ।
ਚੌਪੀ ਬੈਸ ਬਿਰਧ ਬੇਬਲ ਪੀ ਦੇਹੀ,
ਮੇਰੀ ਉਮਰ ਜਿਹੜੀ ਹੈ ਉਹ ਬਿਰਧ ਹੋ ਗਈ ਹੈ, ਇਸ ਤਰ੍ਹਾਂ ਮੇਰੀ ਦੇਹੀ ਜਿਹੜੀ ਬੇਬਲ ਵਿਆਕਲ ਹੋ ਗਈ, ਭਾਵ ਕੀ ਬਹੁਤ ਕਮਜ਼ੋਰ ਹੋ ਗਈ, ਅਸਤ ਵਿਅਸਤ ਹੋ ਗਈ ਹੈ।
ਗੋਚਰ ਗੋਚਰਹੀਣ ਸੁਨੇਹੀ,
ਇਸ ਵਾਸਤੇ ਨੇਤਰਾਂ ਦੇ ਸਾਹਮਣੇ ਤੁਹਾਡਾ ਸਰੂਪ ਜਿਹੜਾ ਹੈ ਦਿਸਦਾ ਨਹੀਂ, ਤੁਸੀਂ ਨੇਤਰਾਂ ਦੇ ਸਾਹਮਣੇ ਨਹੀਂ ਦਿਸਦੇ ਮੇਰੇ ਪਿਆਰੇ ਨਾਨਕ।
ਦਰਸ਼ਨ ਦਾਨ ਆਨ ਗਤ ਦਾਨਾ,
ਇਸ ਵਾਸਤੇ ਤੁਸੀਂ ਦਰਸ਼ਨਾਂ ਦਾ ਦਾਨ ਤੇ ਆ ਕੇ ਦਿਓ, ਮੁਕਤੀ ਦਾ ਦਾਨ ਬਖਸ਼ੋ ਆ ਕੇ,
ਮੈਂ ਸਫਲ ਜਨਮ ਤਾਂ ਮਾਨਾ।
ਜੇ ਕਰਕੇ ਤੁਸੀਂ ਮੁਕਤੀ ਦਾ ਦਾਨ ਦੇ ਦਿਓ, ਆਪਣੇ ਦਰਸ਼ਨ ਦੇ ਦਿਓ, ਤੇ ਮੈਂ ਆਪਣਾ ਮਨੁੱਖਾ ਜਨਮ ਸਫਲਾ ਮੰਨਾਂਗਾ।
ਜਿਉਂ ਸਰਤਾ ਨਿਸਫਲ ਬਿਨ ਬਾਰੀ,
ਤੇ ਜਿਸ ਤਰ੍ਹਾਂ ਦਾ ਸੰਜੀ ਪਾਣੀ ਨਾ ਨਦੀ ਵਿੱਚ ਚੱਲੇ ਤੇ ਨਦੀ ਵੀ ਵਿਅਰਥੀ ਹੁੰਦੀ ਪਾਣੀ ਤੋਂ ਬਿਨਾਂ।
ਅੰਕ ਸਰਬਰੀ ਕਾਰੇ,
ਜਿਸ ਤਰ੍ਹਾਂ ਕਾਲੀ ਰਾਤ ਚੰਦਰਮਾ ਤੋਂ ਬਿਨਾਂ ਸਾਧ ਸੰਗਤ ਅਰਜੀ ਫਿੱਕੀ ਲੱਗਦੀ ਬੇਅਰਥੀ ਲੱਗਦੀ ਹੈ।
ਜੋ ਅਨਾਥ ਬਿਨ ਭਰਤਾ ਨਾਰੀ,
ਜਿਸ ਤਰ੍ਹਾਂ ਦਾ ਸੰਗਤ ਜੀ ਤੇ ਇਸਤਰੀ ਜਿਹੜੀ ਹੈ ਤੇ ਆਪਣੇ ਪਤੀ ਤੋਂ ਬਿਨਾਂ ਅਨਾਥ ਯਤੀਮ ਹੀ ਲੱਗਦੀ ਹੈ।
ਜੋ ਤੋਂ ਮਾਇਆ ਬਿਨ ਦੇ ਹਮਾਰੀ,
ਇਸ ਤਰ੍ਹਾਂ ਵਾਹਿਗੁਰੂ ਕਹਿ ਰਿਹਾ ਕਿ ਤੁਹਾਡੀ ਮਿਹਰ ਕਿਰਪਾ ਤੋਂ ਬਿਨਾਂ ਮੇਰੀ ਦੇਹ ਵੀ ਨਿਸ਼ਕਲੇ ਜਾ ਰਹੀ ਹੈ।
ਸਿਰਮੁਖ ਹੈ ਜੋ ਰਾਏ ਉਚਾਰਾ,
ਸਵਾਏ ਮਾਂ ਮੁਖੋਂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਭਾਈ ਬਾਲੇ ਜੋ ਰਾਏ ਬਲਾਮ ਨੇ ਉਚਾਰਿਆ ਹੈ,
ਜਿਸ ਕਾ ਹੈ ਹਮਰੇ ਸਿਰ ਭਾਰਾ।
ਕਹਿੰਦੇ ਇਹ ਜਿਹੜੇ ਉਸਨੇ ਵਚਨ ਕਹੇ ਤੇ ਸਾਡੇ ਸਿਰ ਦੇ ਉੱਤੇ ਉਹਦਾ ਬੋਝ ਹੈ, ਤੇ ਚੱਲ ਪਹਿਲਾਂ ਬੋਝ ਹੀ ਅਸੀਂ ਜਾ ਕੇ ਲਾ ਆਈਏ।
ਚੱਲ ਉਤਾਰ ਆਵੇ ਆ ਬਾਲਾ।
ਕਹਿੰਦੇ ਭਾਈ ਬਾਲਾ ਜੀ, ਚੱਲ ਰਾਏ ਬਲਾਮ ਦੇ ਵਚਨਾਂ ਦਾ ਬੋਝ ਉਤਾਰ ਕੇ ਆਈਏ।
ਲਾਲੋ ਸੋ ਬੋਲੇ ਤੇ ਕਾਲਾ,
ਭਾਈ ਲਾਲੋ ਨੂੰ ਸਾਧ ਸੰਗਤ ਜੀ ਬੁਲਾ ਕੇ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ,
ਪੂਰਾ ਤਲਵੰਡੀ ਤੁਝ ਸਾਰਖਾ।
ਕਹਿੰਦੇ ਭਾਈ ਲਾਲੋ ਜੀ, ਤਲਵੰਡੀ ਦੇ ਵਿੱਚ ਤੇਰੇ ਵਰਗਾ
ਉਹ ਪ੍ਰੀਤਮ ਹੈ ਈਠ,
ਮੇਰਾ ਇੱਕ ਪ੍ਰੀਤਮ ਬਹੁਤ ਹੀ ਪ੍ਰੇਮੀ ਹੈ, ਪਿਆਰਾ ਹੈ ਰਾਏ ਬਲਾਰ।
ਜੋ ਚਾਹਤ ਹੈ ਦੇ ਮਹਿ,
ਇਸ ਵਾਸਤੇ ਜੋ ਹਿਰਦੇ ਚਾਹੁੰਦਾ ਹੈ
ਹਮਰੋ ਦਰਸ਼ਨ ਡੀਠ,
ਸਾਡਾ ਦਰਸ਼ਨ ਜਿਹੜਾ ਤੇ ਉਸਨੂੰ ਡੀਠ ਦੇਖਣਾ,
ਮੈਂ ਸੰਦੇਸਾ ਤੇ ਕੋ ਆਏ
ਲੈ ਕੇ ਸੁਨੇਹਾ ਉਸਦਾ ਅਸੀਂ ਆਏ ਹਾਂ,
ਬਹੁਤ ਪ੍ਰੇਮ ਕਰ ਬੋਲ ਪਠਾਏ,
ਬਹੁਤ ਹੀ ਪ੍ਰੇਮ ਦੇ ਨਾਲ ਤੇ ਇਸ ਲਈ ਤੇ ਉਹਨੇ ਬੁਲਾਉਣ ਵਾਸਤੇ ਸਾਨੂੰ ਭੇਜਿਆ ਹੈ ਭਾਈ ਵਾਲੇ ਨੇ ਮਰਦਾਨੇ ਨੂੰ,
ਜਾਵਨ ਹਮੇ ਜ਼ਰੂਰ ਬਸਾਲਾ।
ਸਾਡਾ ਜਾਣਾ ਉੱਥੇ ਬੜਾ ਭਾਰੀ ਜ਼ਰੂਰੀ ਹੈ ਬਣਦਾ ਹੈ,
ਜੋ ਖੁਸ਼ੀ ਪਹੁੰਚੇ ਤਤਕਾਲਾ।
ਹੁਣ ਤੋਂ ਸਾਨੂੰ ਖੁਸ਼ੀ ਦੇ ਤੇ ਖੁਸ਼ੀ ਖੁਸ਼ੀ ਤੋਰ ਦੇ ਤੇ ਛੇਤੀ ਅਸੀਂ ਪਹੁੰਚ ਜਾਈਏ।
ਅਮਲੋ ਭਇਓ ਨਾ ਪੂਰਨ ਮਾਸੂ।
ਤੇ ਭਾਈ ਲਾਲੋ ਕਹਿੰਦਾ ਸੱਚੇ ਪਾਤਸ਼ਾਹ, ਇੱਕ ਮਹੀਨੇ ਦਾ ਵਹਿਦਾ ਕੀਤਾ ਸੀ ਤੇ ਅਜੇ ਮਹੀਨਾ ਤਾਂ ਪੂਰਾ ਨੀ ਹੋਇਆ,
ਕਿਉਂ ਕਰ ਤਦ ਕਰ ਕਿਉਂ ਤਦ ਕਰ ਮਮ ਚਲੇ ਅਵਾਸੋ,
ਤੇ ਤੁਸੀਂ ਕਿਉਂ ਮੇਰਾ ਘਰ ਜਿਹੜਾ ਇਸ ਨੂੰ ਛੱਡ ਕੇ ਜਾ ਰਹੇ ਹੋ।
ਕਹਿ ਕੁਛ ਅਵਗਣ ਹਮ ਤੇ ਪਇਓ,
ਤੇ ਜਾ ਮਹਾਰਾਜ ਸਾਤੋਂ ਕੋਈ ਗਲਤੀ ਹੋ ਗਈ ਹੈ, ਕੋਈ ਅਵਗਣ ਹੋ ਗਿਆ ਹੈ,
ਕਿਉਂ ਉਦਾਸ ਨੇ ਹਿਰਦਾ ਕਹਿਓ,
ਤੇ ਤੁਸੀਂ ਸੱਚੇ ਪਾਤਸ਼ਾਹ ਆਪਣੇ ਹਿਰਦੇ ਨੂੰ ਕਿਉਂ ਉਦਾਸ ਕਰ ਲਿਆ ਹੈ,
ਕਦੋਂ ਨਾ ਮੋਤੇ ਹੋ ਵੀ ਸੇਵਾ,
ਤੇ ਜਾ ਸੱਚੇ ਪਾਤਸ਼ਾਹ ਤੁਹਾਡੀ ਮੇਰੇ ਪਾਸੋਂ ਪੂਰੀ ਸੇਵਾ ਨਹੀਂ ਹੋ ਸਕੀ,
ਰੰਗਹੀਨ ਤਨ ਸ੍ਰੀ ਗੁਰਦੇਵਾ,
ਤੇ ਮੈਂ ਸੱਚੇ ਪਾਤਸ਼ਾਹ ਕੰਗਾਲ ਹਾਂ ਧੰਨ ਤੋਂ ਜੀਣਾ ਹਾਂ ਤੇ ਮੇਰੇ ਤੇ ਪੂਰੀ ਸੇਵਾ ਨਹੀਂ ਹੋ ਸਕੀ, ਹੇ ਗੁਰਦੇਵ ਪੂਜਨੀ ਸਤਿਗੁਰੂ ਮਹਾਰਾਜ ਜੀ,
ਕਿੰਨੀ ਗਵਨ ਤਿਆਰੀ,
ਤੇ ਤੁਸੀਂ ਬੜੀ ਛੇਤੀ ਚੱਲਣ ਦੀ ਤਿਆਰੀ ਕਰ ਲਈ ਹੈ,
ਮੈਂ ਜਾ ਕੇ ਨਜ ਮਾਇਆ ਤੁਮਾਰੀ,
ਤੇ ਮੈਂ ਤਾਂ ਸੱਚੇ ਪਾਤਸ਼ਾਹ ਜੀ ਤੁਹਾਡੀ ਮਿਹਰ ਕਿਰਪਾ ਮੰਗਦਾ ਹਾਂ,
ਦੂਰਾ ਦਿਓਸ 25 ਆਵਾਸ ਹਮ।
ਕਹਿੰਦੇ ਭਾਈ ਲਾਲੋ ਜੀ, 25 ਦਿਨ ਅਸੀਂ ਤੇਰੇ ਘਰ ਵਿੱਚ ਰਹੇ ਹਾਂ,
ਲਾਲੋ ਰਹੇ ਤੁਮਾਰ,
ਤੇਰੇ ਘਰ ਦੇ ਭਾਈ ਲਾਲੋ ਜੀ ਰਹੇ ਹਾਂ,
ਮਾਸਰ ਬਹੁ ਪੰਚ ਜੇ,
ਜਿਹੜੇ 5 ਦਿਨ ਤੇਰੇ ਜੇ ਬਾਕੀ ਰਹਿ ਗਏ ਨੇ,
ਆਵੇ ਤੋਰਿਆ ਗਾਰ,
ਤੇਰੇ ਨਾਲ ਅਸੀਂ ਵਚਨ ਕਰਦੇ ਹਾਂ ਤੇ ਤੇਰੇ ਘਰ ਵਿੱਚ ਅਸੀਂ ਫੇਰ
ਆਵਾਂਗੇ, ਚਲੇ ਸਗਲ ਗੁਣ ਖਾਨੀ,
ਇਸ ਤਰ੍ਹਾਂ ਕਹਿ ਕੇ ਗੁਣਾਂ ਦੀ ਖਾਨ ਸਤਿਗੁਰੂ ਮਹਾਰਾਜ ਜੀ ਚੱਲ ਪਏ।
ਲਾਲੋ ਪਰ ਬੰਦਰ ਠਾਨੇ,
ਚਲੋ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ,
ਮੰਦ ਮੰਦ ਪਦ ਆਨੰਦ ਕੰਦਾ,
ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਆਪਣੇ ਚਰਨ ਰੱਖਦੇ ਹੋਏ ਮੁਕਤੀ ਦੇ ਦਾਤਾ,
ਪਦਵੀ ਧਰਤ ਜੋ ਦਾਸ ਮੁਕੰਦਾ,
ਪਦਵੀ ਆਪਣੇ ਚਰਨ ਜਿਹੜੇ ਰਸਤੇ ਵਿੱਚ ਰੱਖਦੇ ਨੇ ਜੋ ਦਾਸਾਂ ਨੂੰ ਮੁਕਤੀ ਦੇਣ ਵਾਲੇ ਨੇ,
ਸਬਤ ਸਰਬਰੀ ਪੰਥ ਬਤਾਈ,
ਕਹਿੰਦੇ ਨੇ ਸਤਿਗੁਰੂ ਹੌਲੀ ਹੌਲੀ ਚੱਲਦੇ ਗਏ ਤੇ 7 ਰਾਤਾਂ ਜਿਹੜੀਆਂ ਅਸੀਂ ਰਸਤੇ ਬਤੀਤ ਕੀਤੀਆਂ,
ਚੱਲ ਤੋ ਤਲਵੰਡੀ ਨੇਰਾਈ,
ਚੱਲਦਿਆਂ ਚੱਲਦਿਆਂ ਜੋ ਤਲਵੰਡੀ ਨਗਰ ਸੀ ਨੇੜੇ ਆ ਗਿਆ,
ਮੋਰ ਬੈਸ ਗਏ ਗਤਦਾਨਾ,
ਫਿਰ ਸਤਿਗੁਰੂ ਮਹਾਰਾਜ ਜੀ ਮੁਕਤੀ ਦਾਤੇ ਬੈਠ ਗਏ,
ਚੰਦਰ ਭਾਨ ਕੇ ਕੂਬ ਸਥਾਨਾ,
ਤੇ ਚੰਦਰ ਭਾਨ ਭਾਈ ਬਾਲੇ ਦੇ ਪਿਤਾ ਦਾ ਨਾਂ ਸੀ ਤੇ ਇਸ ਦੇ ਖੂਹ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਬੈਠ ਗਏ,
ਬਾਲੇ ਕੇ ਪਿਤਾ ਕੋ ਇਹ ਨਾਮੂ,
ਭਾਈ ਬਾਲੇ ਦੇ ਪਿਤਾ ਦਾ ਇਹ ਨਾਮ ਭਾਈ ਸੰਤੋਖ ਸਿੰਘ ਜੀ, ਕਹਿੰਦੇ ਚੰਦਰ ਭਾਨ
ਆਸਣ ਪਰ ਅਸੀਨ ਸੁਖ ਧਾਮੂ,
ਸੁਖਾਂ ਦੇ ਘਰ ਸਤਿਗੁਰੂ ਮਹਾਰਾਜ ਜੀ ਆਸਣ ਦੇ ਉੱਤੇ ਟਿਕ ਗਏ,
ਅਗਰ ਚ ਬੈਠ ਗਏ ਉਹ ਮਰਦਾਨਾ,
ਭਾਈ ਬਾਲਾ ਜੀ ਕਹਿੰਦੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਅੱਗੇ ਬੈਠ ਗਿਆ,
ਮੈਂ ਪਿੱਛੇ ਮਦ ਮਾਇਆ ਨਦਾਨਾ,
ਤੇ ਮੈਂ ਪਿੱਛੇ ਚੌਰ ਲੈ ਕੇ ਖੜ ਗਿਆ, ਤੇ ਵਿਚਾਲੇ ਮੇਹਰ ਦੇ ਘਰ ਗੁਰੂ ਨਾਨਕ ਸਾਹਿਬ ਜੀ ਬੈਠ ਗਏ,
ਮੋਰਾ ਸ੍ਰੀ ਗੁਰ ਪਦ ਨਖ ਕਾਂਤ ਜੋ,
ਭਾਈ ਸਾਹਿਬ ਜੀ ਮੰਗਲ ਕਰਦੇ ਅਗਲਾ ਇਤਿਹਾਸ ਸ਼ੁਰੂ ਕਰਨ ਵਾਸਤੇ, ਜੋ ਗੁਰੂ ਨਾਨਕ ਸਾਹਿਬ ਦੇ ਤੇ ਚਰਨਾਂ ਦੀ ਸਰ ਸੰਗੀ ਮਹਾਂ ਵਿਕ੍ਰਾਂਤੀ ਹੈ,
ਕਬਕਾ ਕੇ ਸਮਝਾ ਸਥਾਨ
ਇਹ ਕਵਕ ਲਗਾਮ ਦੇ ਸਵਰਸ ਜਾਣ ਕੇ
ਤਨ ਤੁਰੰਗ ਮਨ ਦੇ ਮੁਖ
ਇਹ ਜਿਹੜਾ ਆਪਣਾ ਮਨ ਹੈ ਨਾ ਮੇਰਾ ਇਹ ਬਹੁਤ ਚੰਚਲ ਘੋੜੇ ਵਾਂਗ ਹੈ ਤੇਰੇ ਮੂੰਹ ਵਿੱਚ ਇਹ ਲਗਾਮ ਪਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਧਿਆਨ ਦੀ ਕ੍ਰਾਂਤੀ ਦਾ
ਕਹੋ ਕਥਾਗਤ ਦਾਨ
ਤੇ ਅੱਗੇ ਮੁਕਤੀ ਦਾ ਤੇ ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਮੈਂ ਸ਼ੁਰੂ ਕਰਦਾ ਹਾਂ।
ਜੀ ਬਾਲਾ ਸੁੰਦਰ ਵਾਤੀ ਚਾਪੀ ਵੈਸੇ ਸ੍ਰੀ ਗੁਰ ਰੂਪ ਅਨੁਪਾਈ
ਬਾਲਾ ਜੀ ਸੰਧੂ ਗੋਦ ਦੇ ਉਚਾਰਨ ਕਰਦੇ ਸਤਿਗੁਰੂ ਮਹਾਰਾਜ ਜੀ ਸੁੰਦਰ ਸਰੂਪ ਬੈਠੇ ਹਨ
ਹੋਰ ਪਿਤਾ ਕੋ ਹੁਤੋ ਜੋ ਕੁਪਾ
ਮੇਰੇ ਪਿਤਾ ਦਾ ਜੋ ਖੂਹ ਸੀ ਉਹਦੇ ਉੱਤੇ ਡੇਰਾ ਲਾਇਆ ਹੋਇਆ
ਕੰਬ ਲੋਕ ਇੱਕ ਨਾਰਗਾ ਨਗਰੀ
ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ ਤੇ ਇੱਕ ਬੰਦਾ ਨਗਰ ਵਿੱਚ ਗਿਆ
ਕਾਲੂ ਕੇ ਸੁਣ ਲਈ ਸਗਰੀ
ਬਾਬੇ ਕਾਲੂ ਦੇ ਘਰ ਦੇ ਸਾਰੀ ਖਬਰ ਉਸਨੇ ਦੇ ਦਿੱਤੀ
ਸੁਣ ਜਬ ਕਾਲੂ ਲਾਲੂ
ਜਿਸ ਵੇਲੇ ਸਤਿਗੁਰਾਂ ਦੇ ਪਿਤਾ ਤੇ ਭਾਈ ਲਾਲੂ ਚਾਚਾ ਸੀ ਸੁਣਿਆ
ਉਠਕਰ ਗਵਨ ਕੀਓ ਤਤਕਾਲੋ
ਤੇ ਬੜੇ ਛੇਤੀ ਦੇ ਨਾਲ ਉੱਠ ਕੇ ਉਹਨਾਂ ਨੇ ਚਲਣਾ ਕੀਤਾ
ਮਨੋ ਹੁਤੇ ਬਹੁਤ ਦਿਨ ਕੇ ਪਿਆਸੇ
ਮਾਨੋ ਸਾਧ ਸੰਗਤ ਜੀ ਬਹੁਤ ਦਿਨਾਂ ਦੇ ਪਿਆਸੇ ਸੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਲਈ ਤੜਫ ਰਹੇ ਸਨ
ਜਲ ਕੁਸੁਮ ਦੌਰੇ ਤੇ ਪਾਸੇ
ਜਲ ਸਰੂਪ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਪਤਾ ਲੱਗਣ ਤੋਂ ਤੇ ਦੌੜ ਕੇ ਉਹਨਾਂ ਦੇ ਪਾਸ ਨੂੰ ਚੱਲ ਪਏ
ਜੋਰਾ ਸੁਰਨ ਸੁਣਾ ਜਾਨੀ ਮਨ
ਤੇਰ ਸਤਿਗੁਰਾਂ ਦੀ ਮਾਤਾ ਨੇ ਕੰਨੀ ਸੁਣ ਕੇ ਤੇ ਆਪਣੇ ਮਨ ਵਿੱਚ
ਅਰਨਵ ਮਨੋ ਸਮਾਨ
ਤੇ ਇਸ ਵਾਸਤੇ ਜੋ ਮਾਤਾ ਤ੍ਰਿਪਤਾ ਦਾ ਮਨ ਹੈ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਾਂ ਇੱਕ ਸਮੁੰਦਰ ਹੈ
ਬੀਚੀ ਜਿਉਂ ਉਮਗਤ ਚਲੇ
ਬੀਚੀ ਜਿਵੇਂ ਲਹਿਰ ਚੱਲਦੀ ਹੁੰਦੀ ਸਮੁੰਦਰ ਤੋਂ ਇਸ ਤਰ੍ਹਾਂ ਸਾਧ ਸੰਗ ਜੀ ਉਛਾਲੇ ਦੇ ਨਾਲ ਪ੍ਰੇਮ ਦੇ ਉਛਾਲੇ ਦੇ ਨਾਲ ਮਾਤਾ ਤ੍ਰਿਪਤਾ ਵੀ ਚੱਲ ਪਏ
ਸੁੰਦਰਾ ਕੇਸ਼ ਪ੍ਰਮਾਨ
ਜਿਸ ਤਰ੍ਹਾਂ ਰੰਗਕੇਸ਼ ਕਹਿੰਦੇ ਪੂਰਨਮਾਸੀ ਦੇ ਚੰਦਰਮਾ ਨੂੰ ਵੇਖ ਕੇ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਲਹਿਰਾਂ ਉੱਤੇ ਨੂੰ ਚੱਲਦੀਆਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਦਾ ਚਿਹਰਾ ਜਿਹੜਾ ਹੈ ਉਹ ਤਾਂ ਪੂਰਨਮਾਸੀ ਦਾ ਚੰਦਰਮਾ ਹੈ ਤੇ ਔਰ ਮਾਤਾ ਤ੍ਰਿਪਤਾ ਦਾ ਹਿਰਦਾ ਸਮੁੰਦਰ ਹੈ ਤੇ ਜੋ ਸਾਧ ਸੰਗ ਜੀ ਅੰਦਰ ਲਹਿਰ ਉੱਠੀ ਆ ਕਿ ਜਲਦੀ ਆਪਣੇ ਪੁੱਤਰ ਨੂੰ ਜਾ ਕੇ ਦੇਖਾਂ ਤੇ ਇਹ ਸਾਧ ਸੰਗ ਜੀ ਜਵਾਰ ਭਾਟੇ ਦੀ ਲਹਿਰ ਜਿਹੜੀ ਹੈ ਮਾਤਾ ਤ੍ਰਿਪਤਾ ਦੇ ਹਿਰਦੇ ਤੋਂ ਉੱਠੀ ਹੈ ਇੱਕ ਅਲੰਕਾਰ ਵਰਤਿਆ ਭਾਈ ਸੰਤੋਖ ਸਿੰਘ ਜੀ ਨੇ ਅੱਗੇ ਸਰਵਣ ਕਰੋ
ਚੌਪੀ ਬਦਸਬ ਲੋਕ ਨਾ ਬਹੁਤੇ ਬਾਸਰ
ਤੇ ਸਾਧ ਸੰਗ ਜੀ ਜਿਸ ਤਰ੍ਹਾਂ ਕੋਈ ਸੱਜਰ ਗਊ ਸੋਈ ਹੋਈ ਹੋਵੇ ਤੇ ਆਪਣਾ ਜਿਹੜਾ ਬੱਚਾ ਹੈ ਉਸਦਾ ਤੇ ਬਹੁਤ ਕਹਿੰਦੇ ਬਹੁਤ ਦਿਨਾਂ ਤੋਂ ਉਸਨੇ ਦੇਖਿਆ ਨਾ
ਹੋਵੇ ਸ਼ੱਕ ਆਤਰ
ਸਾਧ ਸੰਗਤ ਜੀ ਇਸੇ ਤਰ੍ਹਾਂ ਮਾਤਾ ਆਪਣਾ ਪੁੱਤਰ ਉਹਨੂੰ ਬਹੁਤ ਦਿਨਾਂ ਤੋਂ ਦੇਖਿਆ ਨਹੀਂ ਹੈ ਤੇ ਬਸ ਵਿਸ਼ੋਭ ਨੇ ਤੇ ਬਸ ਹਿਰਦੇ ਵਿੱਚ ਮਾਤਾ ਦੇ ਸਾਧ ਸੰਗਤ ਜੀ ਬਹੁਤ ਹੀ ਪ੍ਰੇਮ ਹੈ ਤੇ ਪ੍ਰੇਮ ਦੇ ਅੰਦਰ ਸ਼ੱਕ ਫਵੀ ਹੋਈ ਹੈ ਤੇ ਆਤਰ ਨਾ ਸਾਧ ਸੰਗਤ ਜੀ ਅਧੀਨ ਦਾ ਹੁੰਦਾ ਤੇ ਇਸ ਲਈ ਪ੍ਰੇਮ ਦੇ ਅਧੀਨ ਹੈ ਪੁੱਤਰ ਦੇ ਬੜਾ ਭਾਰੀ ਮਨ ਦੇ ਪ੍ਰੇਮ ਹੈ ਪ੍ਰੇਮ ਨਾਲ ਤੇ ਲਹਿਰਾਂ ਵਿੱਚ ਇਸ ਵਾਸਤੇ ਪਰਿਪੂਰਨ ਹੈ ਮਾਤਾ ਜੀ
ਅਟਪਟ ਪਗ ਪਾਵ ਹੈ
ਸਾਧ ਸੰਗਤ ਜੀ ਬਹੁਤ ਹੀ ਕਾਹਲੀ ਨਾਲ ਚੱਲ ਪਈ ਹੈ ਚੱਲਦਿਆਂ ਕਾਹਲੀ ਨਾਲ ਪੈਰ ਵੀ ਸਾਫ਼ ਜਿਹੜੇ ਆ ਉਹ ਧਰਤੀ ਦੇ ਉੱਤੇ ਨਹੀਂ ਲੱਗਦੇ ਤੇ ਵਿੰਗੇ ਟੇਢੇ ਰੱਖੇ ਜਾ ਰਹੇ ਤੇ ਭੱਜੀ ਜਾ ਰਹੀ ਮਾਤਾ ਤ੍ਰਿਪਤਾ ਜੀ
ਆਸਮਾਨ ਲਿਆ ਵਹਿ
ਇਸ ਤਰ੍ਹਾਂ ਆਪਣੇ ਮਨ ਵਿੱਚ ਲਿਆਉਂਦੀ ਸੰਕਲਪ ਵੀ ਛੇਤੀ ਜਾ ਕੇ ਆਪਣੇ ਪੁੱਤਰ ਨੂੰ ਮਿਲਣਾ ਕਰਾਂ
ਸਭ ਕੁਟਾਂ ਮੱਕੀਏ ਗਵਨਾ
ਸੁਣ ਸੁਣ ਕੇ ਸਾਧ ਸੰਗਤ ਜੀ ਸਤਿਗੁਰਾਂ ਦੇ ਸਾਰੇ ਪਰਿਵਾਰ ਨੇ ਚੱਲਣਾ ਕੀਤਾ
ਆਹਾਂਗੇ ਜੈਥੇ ਗੁਣ ਭਵਨਾ
ਤੇ ਜਿੱਥੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨ ਉੱਥੇ ਚਲੇ ਗਏ
ਜਨ ਜਨਕ ਆਵਤ ਜਬ ਹੇਰੇ
ਇਸ ਵੇਲੇ ਮਾਤਾ ਤੇ ਪਿਤਾ ਨੇ ਆਉਂਦਿਆਂ ਹੋਇਆ ਤੇ ਮਾਤਾ ਤੇ ਪਿਤਾ ਨੂੰ ਆਉਂਦਿਆਂ ਸਤਿਗੁਰਾਂ ਨੇ ਵੇਖਿਆ
ਨਾਲਨ ਉੱਠ ਕਰ ਬਿਨ ਦੇਰੇ
ਕਬਰ ਸਰੀਕੇ ਚਿਹਰੇ ਵਾਲੇ ਸਤਿਗੁਰੂ ਮਹਾਰਾਜ ਜੀ ਉੱਠੇ ਬਿਨਾਂ ਦੇਰ ਤੋਂ
ਸਵਨ ਪਦਨ ਪਰ ਬੰਦਨ ਕੀਨੀ
ਸਾਰਿਆਂ ਦੇ ਪੈਰਾਂ ਦੇ ਉੱਤੇ ਸਤਿਗੁਰਾਂ ਨੇ ਮੱਥਾ ਟੇਕਣਾ ਕੀਤਾ ਬਜ਼ੁਰਗ ਜਾਣ ਕੇ
ਜਮਨੀ ਹਰਖ ਆਸਖਾ ਦੀਨੀ
ਤੇ ਮਾਤਾ ਨੇ ਖੁਸ਼ ਹੋ ਕੇ ਆਸ਼ੀਰਵਾਦ ਦੇਣਾ ਕੀਤੇ
ਰਸੂ ਲਾਏ ਨੀਰ ਦ੍ਰਿਗ ਜਾਈ
ਆਪਣੇ ਗਲ ਦੇ ਨਾਲ ਲਾਇਆ ਸਤਿਗੁਰਾਂ ਨੂੰ ਮਾਤਾ ਨੇ ਤੇ ਨੇਤਰਾਂ ਤੋਂ ਪਾਣੀ ਚਲਿਆ ਜਾ ਰਿਹਾ
ਮਹਾਂ ਮੋਹ ਮਾਤਾ ਬਿਰਮਾਈ
ਤੇ ਬਹੁਤ ਹੀ ਮੋਹ ਦੇ ਅੰਦਰ ਮਾਤਾ ਪਰਤ ਗਏ
ਅਜਨਾ ਸਖਤ ਸੁਤਕੋ ਨਿਜ ਅੰਕਾ
ਆਪਣੀ ਗੁਲਵਕੜੀ ਚੋਂ ਸਾਧ ਸੰਗਤ ਜੀ ਪੁੱਤਰ ਨਾਨਕ ਨੂੰ ਛੱਡ ਨਹੀਂ ਸਕਦੇ
ਜੋ ਪਾਵੇ ਪਾਸ ਕਿਤ
ਨਿਰੰਕਾਰ ਜੀ ਗਰੀਬ ਬੰਦੇ ਨੂੰ ਪਾਰਸ਼ ਦੀ ਵੱਟੀ ਮਿਲ ਜਾਵੇ
ਅਸੂ ਪਾਤ ਸੋ ਭੀਗੇ ਅੰਗਾਰ
ਜਿਹੜੇ ਅਸਰੂ ਸੀ ਛੱਡ ਛੱਡ ਕੇ ਤੇ ਸਤਿਗੁਰਾਂ ਦੇ ਅੰਗ ਜਿਹੜੇ ਸੀ ਭਿਉਂ ਦਿੱਤੇ
ਮਨੋ ਪ੍ਰੇਮ ਪਰਵਾਹੇ ਅਮੰਗਾਰ
ਮਨੋ ਪ੍ਰੇਮ ਦਾ ਪ੍ਰਵਾਹ ਹੀ ਉਛਲ ਕੇ ਸਤਸੰਗ ਜੀ ਬਾਹਰ ਆ ਰਿਹਾ ਹੈ
ਦੋਰਾ ਬੇਗੂ ਕੋ ਦੇ ਕਰ
ਸਤਿਗੁਰੂ ਮਹਾਰਾਜ ਜੀ ਦਾ ਲਿਬਾਸ ਸਾਧਨਾ ਵਾਲਾ ਵੇਖ ਕੇ
ਪਿਤ ਵਸੇਖਰ ਸਮਾਨਾ
ਬਾਬਾ ਕਾਲੂ ਦਿਨ ਗੁੱਸਾ ਚੜ ਗਿਆ ਉਸ ਵੇਲੇ ਬਹੁਤ ਹੀ ਗੁੱਸੇ ਵਿੱਚ ਆ ਗਿਆ
ਕੱਟ ਕਪੀਨ ਇੱਕ ਨੁਕਤ ਕਰ
ਸਤਿਗੁਰੂ ਮਹਾਰਾਜ ਜੀ ਦੇ ਸਤਸੰਗ ਜੀ ਇੱਕ ਤੇੜ ਵਸਤਰ ਹੈ ਤੇ ਇੱਕ ਹੱਥ ਵਿੱਚ ਹੈ
ਦੁੱਧ ਪੱਟੇ ਸਭਿਆਨ
ਇਸ ਵਾਸਤੇ ਤੇ ਹੱਥ ਵਿੱਚ ਸਾਫਾ ਹੈ ਤੇ ਦੋ ਦੁਪੱਟੇ ਦੋ ਪੱਟਾਂ ਵਾਲੇ ਦੋ ਚਾਦਰੇ ਹਨ ਬੜੇ ਸੁੰਦਰ
ਟੋਪੀ ਕਟੇ ਲਪੇਟਿਓ ਇਹ ਇੱਕ ਸਭਿਆਨਾ
ਇੱਕ ਸਤਸੰਗ ਜੀ ਆਪਣੇ ਲੱਕ ਦੇ ਨਾਲ ਸਤਿਗੁਰਾਂ ਨੇ ਲਪੇਟਿਆ ਹੋਇਆ ਵਸਤਰ
ਜੋ ਤਨ ਪਰ ਮਿਆ ਨਿਧਾਨਾ
ਦੂਜਾ ਜਿਹੜਾ ਚਾਦਰਾ ਸਰੀਰ ਦੇ ਉੱਤੇ ਲਿਆ ਹੋਇਆ ਮੇਹਰ ਦੇ ਘਰ ਸਤਿਗੁਰਾਂ ਨੇ
ਇੱਕ ਨੁਕਤ ਸਿਰ ਉੱਪਰ ਸ਼ੋਭਾ
ਇੱਕ ਦੋ ਗਜ ਦਾ ਪਰਨਾ ਸਤਿਗੁਰਾਂ ਦੇ ਸੀਸ ਦੇ ਉੱਤੇ ਸ਼ੋਭਾ ਪਾ ਰਿਹਾ
ਮਿੰਤੀ ਜੁਗਲ ਗਜਨ ਕਾਜੋ ਹੈ
ਜਿਸ ਦੀ ਮਿੰਟੀ ਦੋ ਗਜ ਦੀ ਜਿਹੜਾ ਸਿਰ ਦੇ ਉੱਤੇ ਪਰਨਾ ਬੰਨਿਆ ਹੋਇਆ ਖੱਦਰ ਦਾ
ਐਸੋ ਧਿਆਨ ਧਰਤ ਸਿੱਖ ਜੇਊ
ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਸਾਹਿਬ ਦਾ ਜੋ ਧਿਆਨ ਸਿੱਖ ਧਾਰਦੇ ਨੇ
ਮਨ ਪਾਂਚ ਫਲ ਪਾਵੇ ਤੇ
ਉਹ ਆਪਣੇ ਮਨ ਦੀ ਇੱਛਾ ਅਨੁਸਾਰ ਸਾਰੇ ਫਲ ਪਾ ਲੈਂਦੇ ਨੇ
ਜਦ ਕਾਲੂ ਪਿਖਰਿਸ ਮਨ ਕਿਨੀ
ਜਦੋਂ ਸਤਿਗੁਰਾਂ ਦੇ ਐਸੇ ਲਿਬਾਸ ਨੂੰ ਵੇਖ ਕੇ ਬਾਬੇ ਕਾਲੂ ਨੇ ਮਨ ਵਿੱਚ ਬੜਾ ਗੁੱਸਾ ਕੀਤਾ
ਲਾਲੂ ਸ਼ਬਦ ਮਨ ਕੀ ਕਿਨੀ
ਤੇ ਬਾਬੇ ਲਾਲੂ ਨੇ ਸਾਰੀ ਇਸ ਦੇ ਮਨ ਦੀ ਜਿਹੜੀ ਅਵਸਥਾ ਸੀ ਜਾਣ ਲਈ ਫਿਰ ਗੁੱਸੇ ਵਿੱਚ ਆ ਗਿਆ
ਸਰਬ ਵਿਦਨ ਸੋ ਅਦਕ ਵਿਦਵਾਨਾ
ਸਾਰੇ ਢੰਗਾਂ ਤਰੀਕਿਆਂ ਕਰਕੇ ਸਤਿਗੁਰਾਂ ਦਾ ਜਿਹੜਾ ਚਾਚਾ ਭਾਈ ਲਾਲੂ ਸੀ ਬੜਾ ਬੁੱਧੀਵਾਨ ਸੀ
ਵਿਚਾਰ ਤਨ ਬਚਨ ਬਖਾਨਾ
ਸਤਸੰਗ ਜੀ ਵਿਚਾਰ ਕੇ ਉਸ ਵੇਲੇ ਇਸ ਨੇ ਇਹਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ
ਤੁਮਰੀ ਤੁਮਰੀ ਇੱਕ ਹੈ ਲਾਜਾ
ਤੇ ਮਹਾਰਾਜ ਸਾਡੀ ਤੇ ਤੁਹਾਡੀ ਜਿਹੜੀ ਲੱਜਾ ਹੈ ਤੇ ਇੱਕੋ ਜਿਹੀ ਹੈ
ਕਾਜ ਕੋ ਕਾਜਾ
ਚੰਗਾ ਕੰਮ ਕਰਨਾ ਜਸ ਖੋਟਾ ਕੰਮ ਕਰਨਾ ਨਿੰਦਿਆ ਤੇ ਤੁਹਾਡੀ ਤੇ ਸਾਡੀ ਇੱਕੋ ਹੀ ਹੈ
ਦੋਹਰਾ ਇੱਕ ਬਨਾਰਸੀ ਮਾਤ ਹਮ
ਤੇ ਇੱਕੋ ਹੀ ਸਾਡੀ ਬਨਾਰਸੀ ਮਾਤਾ ਸੀ ਬਾਬੇ ਕਾਲੂ ਤੇ ਲਾਲੂ ਦੇ
ਪਿਤਾ ਇੱਕ ਸ਼ਿਵ ਰਾਮ
ਤੇ ਇੱਕੋ ਹੀ ਪਿਤਾ ਸ਼ਿਵ ਰਾਮ ਸੀ ਸਾਡਾ ਦੋਹਾਂ ਭਰਾਵਾਂ ਦਾ ਜਾਂ ਕਾਲੂ ਜੀ ਨੂੰ ਕਹਿੰਦੇ ਹੈ ਵੱਡੇ ਭਰਾ ਤਾਂ ਇੱਕੋ ਹੀ ਸਾਡਾ ਪਿਤਾ ਸੀ ਦੋਹਾਂ ਦਾ
ਤੁਮਰਾ ਤੁਮਰਾ ਭੇਦ ਨ ਹੈ
ਤੇ ਮੇਰਾ ਤੇ ਤੁਹਾਡਾ ਕੋਈ ਭੇਦ ਨੀ ਤੁਸੀਂ ਵੱਡੇ ਭਰਾ ਹੋ ਮੈਂ ਛੋਟਾ ਹਾਂ
ਇੱਕੋ ਸਭ ਧਾਮ
ਇੱਕੋ ਹੀ ਸਾਰਿਆਂ ਦਾ ਆਪਣਾ ਘਰ ਹੈ
ਟੋਪੀ ਮਾਨੋ ਬਚਨ ਕਹੋ ਅਬ ਮੇਰਾ
ਮੇਰਾ ਕਿਹਾ ਹੋਇਆ ਤੁਸੀਂ ਬਚਨ ਜਿਹੜਾ ਮੰਨ ਲਓ
ਸੁਭਾਏ ਅਦਕ ਹੈ ਤੇਰਾ
ਕਹਿੰਦੇ ਬਾਬਾ ਕਾਲੂ ਤੇਰਾ ਸੁਭਾਅ ਬਹੁਤ ਕਰੜਾ ਹੈ
ਮੈਂ ਦੁਰਭਾਗ ਬਖਾਨੋ
ਕੋਈ ਵੀ ਤੁਸੀਂ ਇਹਨਾਂ ਨੂੰ ਛੋਟਾ ਬਚਨ ਜਿਹੜਾ ਨਾ ਆਖੋ
ਉਸ ਨਵਾਰੋ ਹਿਰਦੇ ਜੋ
ਜਿਹੜਾ ਤੁਹਾਡੇ ਹਿਰਦੇ ਚ ਗੁੱਸਾ ਆਇਆ ਹੋਇਆ ਤੇ ਇਸ ਨੂੰ ਮਿਟਣਾ ਕਰੋ
ਪੁੱਤਰ ਮਦਰ ਬਰ ਬੈਨਾ
ਆਪਣੇ ਮੁੱਖੋਂ ਮਿੱਠੇ ਬਚਨ ਜਿਹੜੇ ਸ੍ਰੇਸ਼ਟ ਉਚਾਰਨ ਕਰ
ਇੱਕ ਬਾਰ ਲੈ ਚਲੀਏ ਐਨਾ